ਸਨਮਾਨਯ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਬੈਠ ਕਰੀਏ। ਪ੍ਰਥਮ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਜ ਬਲਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲੇਹੋ ਅੰਗੁਰੀਆ। ਹੇ ਬਲਬੀਰ, ਹੇ ਬਾਵਾਂ ਦੇ ਸ਼ਕਤੀ ਰੱਖਣ ਵਾਲੇ, ਹੁਜ ਬਲਬੀਰ ਬ੍ਰਹਮ, ਹੇ ਹਰ ਵਕਤ ਵਿਸਤਾਰ ਵਿਚ ਫੈਲੇ ਹੋਏ ਔਰ ਫੈਲ ਰਹੇ। ਹੁਜ ਬਲਬੀਰ ਬ੍ਰਹਮ ਸੁਖ ਸਾਗਰ, ਹੇ ਸੁਖਾਂ ਦੇ ਮਰਕਜ਼, ਹੇ ਸੁਖਾਂ ਦੇ ਸਾਗਰ। ਗਰਤ ਪਰਤ ਗਹਿ ਲਿਹੋ ਅੰਗੁਰੀਆ, ਮੇਰੀ ਉਂਗਲ ਪਕੜ ਮੈਂ ਨਹੀਂ ਚੱਲ ਸਕਦਾ, ਮੈਂ ਚੱਲਦਾ ਗਿਰਦਾ, ਚੱਲਦਾ ਗਿਰਦਾ। ਚੱਲਦੇ ਹੋ ਗਿਰਦੇ ਹੋ, ਚੱਲਦੇ ਹੋ ਗਿਰਦੇ ਹੋ ਕਿਉਂ? ਸਤਿਗੁਰੂ ਕਹਿੰਦੇ ਨੇ, ਹੇ ਪ੍ਰਭੂ, ਮੈਂ ਤੇਰੇ ਮਾਰਗ ਤੇ ਇਸ ਤਰ੍ਹਾਂ ਚੱਲਿਆ ਜਿਵੇਂ ਕਿਸੇ ਬੱਚੇ ਨੇ ਅੱਜ ਚੱਲਣਾ ਸਿੱਖਿਆ ਹੋਵੇ। ਜਿਸ ਬੱਚੇ ਨੇ ਅੱਜ ਚੱਲਣਾ ਸਿੱਖਿਆ, ਇੱਕ ਕਦਮ ਚੱਲੇਗਾ, ਦੋ ਕਦਮ, ਤਿੰਨ ਕਦਮ ਗਿਰੇਗਾ। ਸਾਹਿਬ ਇੱਥੇ ਕਹਿੰਦੇ ਨੇ, ਹੇ ਪ੍ਰਭੂ, ਤੇਰੇ ਮਾਰਗ ਦਾ ਮੈਂ ਬੱਚਾ ਹਾਂ, ਮੈਂ ਜਵਾਨ ਤੇ ਬਜ਼ੁਰਗ ਨਹੀਂ ਹਾਂ, ਮਾਸੂਮ ਹਾਂ। ਬੱਚਾ ਜਿਤਨਾ ਛੋਟਾ, ਖਾਸ ਕਰਕੇ ਨਵਜ਼ਾਹਿਦ ਨਵਾਂ ਜਨਮਿਆ ਬੱਚਾ, ਔਖੇ ਨਾ ਆਉਣਾ। ਮੈਂ ਆਪ ਗ੍ਰਸਤੀ ਹਾਂ, ਪੱਥਰ ਤੇ ਉਸ ਬੱਚੇ ਵਿੱਚ ਕੋਈ ਫਰਕ ਨਹੀਂ ਹੈ। ਪੱਥਰ ਚੱਲ ਨਹੀਂ ਸਕਦਾ ਤੇ ਬੱਚਾ ਵੀ ਚੱਲ ਨਹੀਂ ਸਕਦਾ। ਪੱਥਰ ਕੁਛ ਕਰ ਨਹੀਂ ਸਕਦਾ, ਇਹ ਬੱਚਾ ਵੀ ਕੁਛ ਕਰ ਨਹੀਂ ਸਕਦਾ। ਪੱਥਰ ਬੋਲਦਾ ਨਹੀਂ, ਇਹ ਬੱਚਾ ਵੀ ਨਹੀਂ ਬੋਲ ਸਕਦਾ। ਜ਼ਬਾਨ ਭਾਵੇਂ ਹੈ, ਕੰਨ ਇਹਦੇ ਕੋਲ ਹੈ, ਕੁਝ ਸਹੀ ਨਹੀਂ ਸੁਣ ਸਕਦਾ। ਅੱਖਾਂ ਇਹਦੇ ਕੋਲ ਹੈ, ਇਹ ਸਹੀ ਨਹੀਂ ਵੇਖ ਸਕਦਾ। ਸਹੀ ਨਾ ਵੇਖਣਾ ਕਹਿੰਦੇ ਨੇ ਅੰਧਾ ਪਾਣੀ ਹੈ। ਇੱਕ ਬੁੱਤ ਉਸਦੇ ਸਾਹਮਣੇ ਖੜਾ ਹੈ, ਪਰ ਇਹਨੂੰ ਨਹੀਂ ਪਤਾ ਇਹ ਮੇਰੀ ਮਾਂ ਹੈ, ਸਮਝ ਹੀ ਕੋਈ ਨਹੀਂ। ਇੱਕ ਮੁਜੱਸਮਾ ਉਸਦੇ ਸਾਹਮਣੇ ਖੜਾ ਹੈ, ਪਰ ਇਹਨੂੰ ਕੋਈ ਪਤਾ ਨਹੀਂ ਇਹ ਮੇਰਾ ਪਿਤਾ ਹੈ। ਪਿਓ ਦੀ ਗੋਦ ਵਿੱਚ ਹੈ, ਕੁਛ ਨਹੀਂ ਪਤਾ ਇਹ ਮੇਰਾ ਪਿਤਾ ਹੈ। ਮਾਂ ਦੀ ਗੋਦ ਵਿੱਚ ਹੈ, ਇਹਨੂੰ ਕੋਈ ਪਤਾ ਨਹੀਂ ਇਹ ਮੇਰੀ ਮਾਂ ਹੈ। ਨਵਾਂ ਜਨਮਿਆ ਬੱਚਾ ਇੰਦਰੇ ਤੇ ਸਾਰੇ ਰੱਖਦਾ ਹੈ, ਬਣੇ ਨੇ, ਪਰ ਕੰਮ ਇੱਕ ਵੀ ਨਹੀਂ ਕਰਦਾ। ਪੈਰ ਹੈਗੇ ਨੇ, ਨਹੀਂ ਚੱਲ ਸਕਦਾ। ਹੱਥ ਹੈਗੇ ਨੇ, ਕੁਛ ਨਹੀਂ ਕਰ ਸਕਦਾ। ਜ਼ਬਾਨ ਹੈ, ਬੋਲ ਨਹੀਂ ਸਕਦਾ। ਮੂੰਹ ਦੇ ਛੱਜੇ ਦੰਦ ਵੀ ਕੋਈ ਨਹੀਂ। ਜਨਮ ਹੋ ਗਿਆ, ਜੀਵਨ ਨਹੀਂ ਹੈ। ਗੁਸਤਾਖੀ ਮਾਂ ਗੁਰਦੁਆਰੇ ਆ ਗਏ, ਧਾਰਮਿਕ ਜਗਤ ਦੇ ਜਨਮ ਤੇ ਹੋ ਗਿਆ, ਜੀਵਨ ਕਿਸੇ ਕਿਸੇ ਕੋਲ ਆਉਂਦਾ, ਹਰੇਕ ਕੋਲ ਨਹੀਂ ਆਉਂਦਾ। ਜੀਵਨ ਕੀ ਹੈ? ਕੁਝ ਵੇਖਣਾ, ਕੁਝ ਸੁਣਨਾ, ਕੁਝ ਬੋਲਣਾ, ਕੁਝ ਕਰਨਾ, ਕੁਝ ਚੱਲਣਾ, ਫਿਰਨਾ, ਸੋਚਣਾ, ਸਮਝਣਾ, ਇਹ ਸਭ ਕੁਝ ਬੱਚੇ ਕੋਲ ਨਹੀਂ ਹੈ। ਇਸ ਵਾਸਤੇ ਬੱਚੇ ਕੋਲ ਜੀਵਨ ਨਹੀਂ, ਜਨਮ ਹੋਇਆ, ਜੀਵਨ ਨਹੀਂ, ਜ਼ਿੰਦਗੀ ਨਹੀਂ। ਸਿਰਫ ਜਨਮ ਲੈਣ ਨੂੰ ਜ਼ਿੰਦਗੀ ਨਹੀਂ ਕਹਿੰਦੇ, ਸਿਰਫ ਗੁਰਦੁਆਰੇ ਆ ਜਾਣ ਨੂੰ ਭਗਤੀ ਨਹੀਂ ਕਹਿੰਦੇ, ਸਿਰੇ ਗੁਰਦੁਆਰੇ ਆ ਜਾਣ ਨੂੰ ਧਾਰਮਿਕ ਨਹੀਂ ਕਹਿੰਦੇ। ਗੁਰਦੁਆਰੇ ਤੇ ਬਥੇਰੇ ਆਉਂਦੇ ਹੁੰਦੇ, ਸਿਰਫ ਗੁਰਦੁਆਰੇ ਆ ਜਾਣ ਨੂੰ ਧਾਰਮਿਕ ਜ਼ਿੰਦਗੀ ਨਹੀਂ ਕਹਿੰਦੇ। ਜਨਮ ਕਹਿ ਸਕਦੇ, ਠੀਕ ਹੈ ਜਨਮ ਹੋ ਗਿਆ, ਪਰ ਇਹਦੇ ਕੋਲ ਧਰਮ ਦੀ ਕੋਈ ਜ਼ਿੰਦਗੀ ਨਹੀਂ। ਜੈਸੇ ਉਸ ਬੱਚੇ ਕੋਲ ਕੋਈ ਸਮਾਜਿਕ ਜ਼ਿੰਦਗੀ ਨਹੀਂ ਹੈ। ਸਮਾਜ ਤੇ ਰਿਸ਼ਤਿਆਂ ਨਾਲ ਬਣਦਾ, ਉਹਨੂੰ ਕਿਸੇ ਵੀ ਰਿਸ਼ਤੇ ਦੀ ਸਮਝ ਨਹੀਂ, ਨਾ ਨਾਨਕਿਆਂ ਦੀ, ਨਾ ਦਾਦਕਿਆਂ ਦੀ, ਕੁਛ ਵੀ ਨਹੀਂ ਪਤਾ ਉਸ। ਕਿਸੇ ਵੀ ਸੰਬੰਧ ਦੀ ਉਸ ਬੱਚੇ ਨੂੰ ਸਮਝ ਨਹੀਂ। ਗੁਰਦੁਆਰੇ ਆ ਗਏ, ਗੁਰੂ ਦਾ ਸੰਬੰਧ, ਪ੍ਰਭੂ ਦਾ ਸੰਬੰਧ ਕੁਛ ਵੀ ਪਤਾ ਨਹੀਂ। ਇਹ ਇੱਕ ਸੱਚਾਈ ਹੈ, ਬਹੁਤ ਵੱਡੀ ਸੱਚਾਈ ਹੈ। ਫਿਰ ਮੈਂ ਅਰਜ਼ ਕਰਾਂ, ਜਨ ਨਾਨਕ ਕੋ ਟਨਮੇ ਕਿਨਹੂੰ ਗੁਰਮੁਖ ਹੋਏ ਪਛਾਣਾ। ਜਿਹਦੇ ਕੋਲ ਜੀਵਨ ਹੈ, ਜਿਹਦੇ ਕੋਲ ਧਰਮ ਦੀ ਜ਼ਿੰਦਗੀ ਹੈ, ਜਿਹਨੇ ਪਹਿਚਾਣ ਲਿਆ ਹੈ ਗੁਰੂ ਹੈ, ਜਿਹਨੇ ਪਹਿਚਾਣ ਲਿਆ ਹੈ ਪ੍ਰਭੂ ਹੈ, ਮਹਾਰਾਜ ਕਹਿੰਦੇ ਨੇ ਉੱਥੇ ਕਰੋੜਾਂ ਚ ਕੋਈ ਇੱਕ ਗੱਲ। ਜਿਨ੍ਹਾਂ ਨੂੰ ਅਸੀਂ ਕਹੀਏ ਸਹੀ ਠੀਕ, ਉਹ ਕੋਈ ਕਰੋੜਾਂ ਚ ਇੱਕ ਅੱਧ ਆਉਂਦੇ ਨੇ, ਬਾਕੀ ਗਲਤ ਆਉਂਦੇ ਨੇ, ਗਲਤ ਆਉਂਦੇ ਨੇ। ਇਤਨੀ ਦੁਨੀਆ ਗਲਤ, ਹਾਂ ਇਤਨੀ ਦੁਨੀਆ ਗਲਤ। ਲੇਕਿਨ ਇੱਕ ਮੁਹਾਵਰਾ ਹੈ ਈਰਾਨੀ ਦੁਨੀਆ ਚ, ਗਲਤੁਲ ਆਮ ਸਹੀ। ਬਹੁ ਗਿਣਤੀ ਵਿੱਚ ਦੁਨੀਆ ਗਲਤ ਹੋਵੇ ਤਾਂ ਸਹੀ ਸਮਝੀ ਜਾਂਦੀ ਹੈ। ਇਸ ਮੁਹਾਵਰੇ ਨੂੰ ਜਨਮ ਦਿੱਤਾ ਸੀ ਸ਼ੇਖ ਸਾਦੀ ਨੇ, ਗਲਤੁਲ ਆਮ ਸਹੀ। ਬਹੁ ਗਿਣਤੀ ਤੇ ਗਲਤ ਆਉਂਦੀ ਹੈ, ਪਰ ਕਿਉਂਕਿ ਬਹੁ ਗਿਣਤੀ ਹੈ, ਭੀੜ ਹੈ, ਇਸ ਵਾਸਤੇ ਲੋਕੀ ਕਹਿੰਦੇ ਨੇ ਇਤਨੇ ਬੰਦੇ ਗਲਤ ਥੋੜੀ ਹੋ ਸਕਦੇ ਨੇ, ਕੋਈ ਇੱਕ ਦੋ ਗਲਤ ਹੋ ਸਕਦੇ ਨੇ। ਇਹ ਲੱਖਾਂ ਕਰੋੜਾਂ ਦੀ ਭੀੜ, ਇਹ ਕੋਈ ਗਲਤ ਥੋੜੀ ਹੋ ਸਕਦੀ ਹੈ। ਮੈਂ ਅਰਜ਼ ਕਰਾਂ, ਭੀੜ ਹਰ ਵਕਤ ਗਲਤ ਆਉਂਦੀ ਹੈ, ਸਹੀ ਕੋਈ ਇੱਕ ਅੱਧ ਆਉਂਦਾ ਹੈ। ਸਾਰਾ ਬਨਾਰਸ ਕਹਿ ਰਿਹਾ ਕਬੀਰ ਗਲਤ ਹੈ, ਔਰ ਸਾਰਾ ਬਨਾਰਸ ਇਹ ਵੀ ਕਹਿ ਰਿਹਾ ਕਬੀਰ ਪਾਗਲ ਹੈ। ਲੋਕ ਕਹੇ ਕਬੀਰ ਬਹੁਰਾਨਾ, ਕਬੀਰ ਕਹਿੰਦੇ ਲੋਕੀ ਮੈਨੂੰ ਇੰਜ ਕਹਿੰਦੇ। ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਪਰ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ? ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ, ਬਾਕੀ ਦੇ ਸਾਰੇ ਪਾਗਲ ਨੇ। ਇੱਕੋ ਹੀ ਤੇ ਮਨੁੱਖ ਹੈ ਜੋ ਸਿਆਣਾ ਸਹੀ ਹੈ। ਬਹੁ ਗਿਣਤੀ ਅਗਰ ਪਾਗਲਾਂ ਦੀ ਹੋਵੇ ਤਾਂ ਜਿਹੜਾ ਇੱਕ ਸਿਆਣਾ ਹੈ ਨਾ, ਇਹ ਬਹੁ ਗਿਣਤੀ ਪਾਗਲਾਂ ਦੀ ਉਸ ਇੱਕ ਸਹੀ ਮਨੁੱਖ ਨੂੰ ਪਾਗਲ ਕਰਾਰ ਦੇ ਦੇਵੇ। ਔਰ ਬਹੁਤੀ ਭੀੜ ਤੇ ਪਾਗਲਾਂ ਦੀ ਹੈ, ਸਾਰਿਆਂ ਨੇ ਮੰਨ ਲੈਣਾ ਇਹ ਪਾਗਲ ਹੈ, ਇਹ ਪਾਗਲ ਹੈ। ਭਾਰਤ ਵਾਸੀ ਕਹਿੰਦੇ ਨੇ ਗੁਰੂ ਨਾਨਕ ਨੂੰ ਕਿ ਕੋਈ ਕਹੇ ਭੂਤਨਾ ਕੋ ਕਹੇ ਬੇਤਾਲਾ। ਮਹਾਰਾਜ ਕਹਿੰਦੇ ਨੇ ਮੈਨੂੰ ਲੋਕੀ ਕਹਿੰਦੇ ਨੇ ਇਹ ਭੂਤਨਾ ਹੈ, ਇਹ ਬੇਤਾਲਾ ਹੈ, ਇਹ ਦੀਵਾਨਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਦਰ ਸਰਮ ਅਜ ਇਸ਼ਕ ਸੌਦਾ ਇਹ ਬਿਨੈ, ਐ ਮੇਰੇ ਗੁਰੂ ਐਸਾ ਇਸ਼ਕ ਦੇ ਮੈਨੂੰ, ਐਸਾ ਪਿਆਰ ਦੇ ਮੈਨੂੰ। ਲੋਕੀ ਕਹਿ ਦੇਣ ਨੰਦ ਲਾਲ ਸੁਰਾਈ ਹੋ ਗਿਆ, ਪਾਗਲ ਹੋ ਗਿਆ, ਅਜੇ ਤੇ ਲੋਕੀ ਮੈਨੂੰ ਗਿਆਨੀ ਕਹਿੰਦੇ, ਅਜੇ ਤੇ ਲੋਕੀ ਮੈਨੂੰ ਆਲਮ ਫਾਜ਼ਲ ਕਹਿੰਦੇ, ਅਜੇ ਤੇ ਮੈਨੂੰ ਲੋਕੀ ਸ਼ਾਇਰ ਕਹਿੰਦੇ, ਅਜੇ ਤੇ ਲੋਕੀ ਮੈਨੂੰ ਸਿਆਣਾ ਕਹਿੰਦੇ ਨੇ। ਐ ਮੇਰੇ ਗੁਰੂ, ਮੇਰੇ ਕੋਲ ਇਸ਼ਕ ਨਹੀਂ ਹੈ, ਪਿਆਰ ਨਹੀਂ ਹੈ, ਮਿਹਰ ਕਰ ਦੋ, ਬਖਸ਼ਿਸ਼ ਕਰ। ਉਹ ਇਸ਼ਕ ਦੇ ਕਿ ਬੱਚਾ ਬੱਚਾ ਕਹਿ ਉੱਠੇ ਨੰਦ ਲਾਲ ਪਾਗਲ ਹੋ ਗਿਆ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ, ਕਦੇ ਭਗਤ ਦਾ ਭੀੜ ਨਾਲ ਤਾਲਮੇਲ ਬੈਠਿਆ ਹੀ, ਇਹ ਵੀ ਮੈਂ ਅਰਜ਼ ਕਰ ਗਿਆ। ਲੇਕਿਨ ਗਲਤੁਲ ਆਮ ਸਹੀ, ਬਹੁ ਗਿਣਤੀ ਗਲਤ ਹੋਵੇ ਤਾਂ ਸਹੀ ਸਮਝੀ ਜਾਂਦੀ ਹੈ। ਸਹੀ ਤੇ ਕੋਈ ਕਰੋੜਾਂ ਚ ਇੱਕ ਅੱਧ ਬੰਦਾ ਹੁੰਦਾ, ਉਹ ਬਹੁ ਗਿਣਤੀ ਪਾਗਲਾਂ ਦੀ ਇੱਕ ਸਹੀ ਮਨੁੱਖ ਨੂੰ ਪਾਗਲ ਕਰਾਰ ਦੇ ਦਿੰਦੀ। ਫਿਰ ਕੀ ਆਉਂਦਾ? ਤਾਕਤ ਤੇ ਪਾਗਲਾਂ ਕੋਲ ਹੋਈ, ਇਹ ਪਾਗਲ ਉਸ ਸਿਆਣੇ ਮਨੁੱਖ ਨੂੰ ਤੱਤੀ ਤਵੀ ਤੇ ਬਿਠਾ ਦਿੰਦੇ। ਇਹ ਪਾਗਲ ਮਨੁੱਖ ਸਿਆਣੇ ਮਨੁੱਖਾਂ ਨੂੰ ਦੀਵਾਰਾਂ ਦੇ ਚਿਣ ਦਿੰਦੇ ਨੇ, ਇਹ ਪਾਗਲ ਮਨੁੱਖ ਸੂਲੀ ਤੇ ਲਟਕਾ ਦਿੰਦੇ ਨੇ, ਈਸਾ ਸੂਲੀ ਤੇ। ਪਾਗਲਾਂ ਕੋਲ ਤਾਕਤ, ਪਾਗਲ ਜ਼ਹਿਰ ਦਾ ਪਿਆਲਾ ਪੀਣ ਤੇ ਮਜਬੂਰ ਕਰਦੇ ਨੇ। ਸੁਕਰਾਤ ਨੂੰ ਏਥਨ ਵਿੱਚ, ਯੂਨਾਨ ਦੇ ਅੰਦਰ اس وقت جب منصف نے سزائے موت سنائی، پھر سزائے موت دین دا ڈھنگ سی زہر پلا کے مارنا۔ اجے بھی امریکہ دی کچھ سٹیٹاں وچ سزائے موت زہر دا ٹیکا لا کے دتی جاندی۔ مینو جو نہیں پتا سی، سن فرانسسکو وچ ایک نو سزائے موت دینی سی، پیپرن چایا اج اس کول پچھن گئے تینوں پھانسی تے لٹکائیے یا الیکٹرک چیئر تے بٹھائیے یا زہر دا ٹیکا لائیے۔ تین ڈھنگ نے اتھے منک نو مارن، موت دی سزا دین۔ انہیں زہر دا ٹیکا قبولیا، بھی مینو زہر دا ٹیکا لگا۔ اجے بھی زہر دا ٹیکا دے کے سبے دیشاں چ سزائے موت دیتی جاندی ہے، کیونکہ پھانسی تے الیکٹرک چیئر وچ منک بہت تڑپدا ہے، بہت تڑپدا ہے۔ یونان دی سبھیتا بڑی مشہور سی، سبے لوگ سن سزائے موت تے سی لیکن زہر دا پیالہ دے کے مار دے سن۔ زہر پیندے بندہ بے ہوش ہو جاندا سی، تڑپ کے مر جاندا سی۔ جلاد نے زہر دا پیالہ سکرات دے ہاتھ تھما دیتا ہے سزائے موت، اور سامنے منصف کھڑا ہے جس نے موت دی سزا دیتی ہے۔ جد ہاتھ دے چ پیالہ ہے سکرات دے، منصف کہندا ہے سکرات میں تینو چھوڑ سکتا، میرے کول اتنے اختیار ہیں میں تینو چھوڑ سکتا، پر ایک شرط ہے تینو قبول کرنی پے گی، تو یونان چھوڑ کے چلا جا، ایتھن چھوڑ کے چلا جا، کدھرے بھی چلا جا، اپنے پروار نو بھی لے جا سکدا ہے اسی چھوڑ دینے ہیں، تو اپنا سازو سامان بھی لے جا، لیکن ایک شرط ہے ایتھن چھوڑ کے چلا جا، یہ ملک چھوڑ کے چلا جا۔ سکرات کہندا نہیں یہ شرط میں نو قبول نہیں، میں یہ ملک چھوڑ کے نہیں جا سکتا، میں اپنا وطن چھوڑ کے نہیں جا سکتا، میں ایتھن نہیں چھوڑنا۔ منصف کہندا ہے سزائے موت تو بچ جائے گا، سکرات کہندے نے منصف نہیں بچ سکاں گا، کیوں؟ جتھے جاواں گا اتھے تہاڈے ورگے منصف ہون گے، تے جتھے جاواں گا اتھے یونان جیسے ہی لوگ ہون گے۔ جو گل میں ایتھے سنندا رہا وہ سزائے موت ہے، مینو تے میں یہی کچھ باقی ملکاں سنانا ہے، اتھے کسی نے مینو سنگھاسن تے نہیں بٹھانا، اتھے بھی سزائے موت، تو اتھے ہی ٹھیک۔ بڑی قیمتی گل کر کے، اے منصف جے تو پاگل ہے تے تیرے جیسے پاگلی منصف ہر جگہ ہوندے ہیں، جے اتھوں دے لوگ پاگل نے تے ہر جگہ دے لوگ پاگل ہوندے ہیں۔ جس دیش واسیاں نے مینو نہیں قبول کیتا تے کوئی بھی مینو قبول نہیں کرے گا، اوکھے نہ ہونا۔ جو سماج وچ قبول ہو گئے اجے پورن سنت نہیں ہے، اجے بھگت نہیں ہے، بھگتاں تے سنساریاں جوڑ کدے نہ آیا، اجے اتنی گل آکھدا جتنی سماج نو پچ جائے، کدھرے سماج ناراض نہ ہو جائے، کدھرے سماج اوکھا نہ ہو جائے، کدھرے سماج بائیکاٹ نہ کر دے، اجے تے اتنی گل آکھدا۔ بڑے بڑے سن، بڑی بڑی پرتشٹھا، بڑی بڑی پوجا، بڑے بڑے ڈیرے، جھگڑے، فتنے، فساد، یہ عام لوکاں ور گئے نے۔ یہ بھی میں عرض کرنا، عام زندگی تو اچھا اٹھنا کوئی سوکھی کھیڈ نہیں ہے، کدی کدائیں کوئی کروڑاں چ ایک قد منک اچھا اٹھتا ہے تو سارے کروڑاں منک اس نو پاگل قرار دے دینا۔ لوگ کہیں کبیر بورانا، کبیر کہندے میں کی کراں، سارا بنارس کہہ رہے پاگل، اور آپ کی گیارلی عرض کراں سکندر لودی دے دربار وچ فریاد بھی کر دیتی، یہ پاگل بندہ ہے، ہر ایک دے مذہب دی توہین کرتا ہے، اسلام دی توہین کرتا ہے، ہندوؤں دی توہین کرتا ہے، ਬੜੇ ਕਰੜੇ ਸ਼ਬਦ ਨੇ ਕਬੀਰ ਨੇ, ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਏ। ਉਸ ਸਮਾਂ ਜਦ ਬਾਦਸ਼ਾਹ ਹੋਵੇ ਸਿਕੰਦਰ ਲੋਧੀ ਤੇ ਧਾਰਮਿਕ ਤੌਰ ਤੇ ਸ਼ਕਤੀ ਹੋਵੇ ਬ੍ਰਾਹਮਣਾਂ ਕੋਲ ਤੇ ਤੀਰਥਾਂ ਦਾ ਗੜ ਹੋਵੇ ਬਨਾਰਸ, ਉੱਥੇ ਇਹ ਗੱਲ ਆਖਣੇ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਏ ਤੇ ਮੁਸਲਮਾਨ ਮਰ ਗਏ ਸਜਦਾ ਹੀ ਕਰਦੇ ਕਰਦੇ ਤੁਰਕ ਮੂਏ ਸਿਰ ਨਾਏ ਉਹ ਲੈ ਜਾ ਰੇ ਉਹ ਲੈ ਗਾ ਰੇ ਤੇਰੀ ਗਤ ਦੋ ਨਾ ਮਰ ਜਾਏ ਉਹ ਦਾਹ ਸੰਸਕਾਰ ਕਰ ਲੈਂਦੇ ਨੇ ਉਹ ਕਬਰ ਬਣਾ ਲੈਂਦੇ ਨੇ ਹੇ ਖੁਦਾ ਹੇ ਰਾਮ ਇਹਨਾਂ ਦੋਹਾਂ ਨੇ ਤੈਨੂੰ ਨਹੀਂ ਜਾਣੇ ਤੇਰੀ ਗਤ ਦੋ ਨਾ ਮਰ ਮਨ ਰੇ ਸੰਸਾਰ ਅੰਧ ਗਏ ਚਹੁ ਦਿਸ ਪਸਰੇ ਹੋ ਹੈ ਜਮ ਜੇ ਅੰਧੇ ਨੇ ਇਹ ਮੁਸਲਿਮ ਅੰਧੇ ਨੇ ਇਹ ਹਿੰਦੂ ਅੰਧੇਰਾ ਇੱਕ ਐਸਾ ਕਹਿਣਾ ਤੇ ਹਿੰਦੂ ਬਰਦਾਸ਼ਤ ਕਰਨਗੇ ਹਿੰਦੂਆਂ ਨੇ ਪਾਗਲ ਕਰਾਰ ਦੇ ਦਿੱਤਾ ਸੀ ਔਰ ਕਾਜ਼ੀ ਨੇ ਫਤਵਾ ਲਾਇਆ ਇਸਲਾਮ ਦੀ ਤੋਹੀਨ ਕੀਤੀ ਵਿਚਾਰੇ ਨੂੰ ਮੁਸ਼ਕਾਂ ਬਣ ਕੇ ਹਾਥੀ ਦੇ ਅੱਗੋਂ ਸੁੱਟਿਆ ਗਿਆ ਤੇ ਹਾਥੀ ਨੂੰ ਸ਼ਰਾਬ ਪਿਲਾਈ ਗਈ ਮਹਾਵਤ ਨੂੰ ਆਖਿਆ ਗਿਆ ਹੁਣ ਇਹਨੂੰ ਕੁਚਲ ਕੇ ਰੱਖਦੇ ਨੇ ਲੇਕਿਨ ਕਬੀਰ ਕਹਿੰਦੇ ਨੇ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੇ ਅੰਧਿਆਰੇ ਹਾਥੀ ਨੇ ਸੂੰਡ ਨਾਲ ਕਬੀਰ ਨੂੰ ਚੁੱਕ ਲਿਆ ਤੇ ਹਾਥੀ ਮੱਥਾ ਟੇਕ ਲਿਆ ਕਬੀਰ ਕਹਿੰਦੇ ਨੇ ਇਸ ਅੰਧੇ ਕਾਜ਼ੀ ਨੂੰ ਤੇ ਸਮਝ ਨਹੀਂ ਆਈ ਹਾਥੀ ਨੂੰ ਸਮਝ ਆ ਗਈ ਅੰਧੇ ਕਾਜ਼ੀ ਨੂੰ ਤੇ ਸਮਝ ਨਹੀਂ ਆਈ ਹਾਥੀ ਨਾਲੋਂ ਵੀ ਗਿਆ ਗੁਜ਼ਰੇ ਆਪ ਦੀ ਗੈਤ ਲਈ ਅਰਜ਼ ਕਰਾਂ ਪਸ਼ੂਆਂ ਤੋਂ ਜਿਹੜੇ ਮਨੁੱਖ ਬਣਦੇ ਨੇ ਵਿਕਾਸ ਜਾਰੀ ਹੈ ਪਸ਼ੂਆਂ ਦੀ ਦੁਨੀਆਂ 'ਚ ਪਸ਼ੂਆਂ ਵਿੱਚ ਜਿਹੜਾ ਸਿਖਰ ਦਾ ਪਸ਼ੂ ਹੈ ਜਿਸਨੇ ਅੱਗੇ ਜਾ ਕੇ ਮਨੁੱਖ ਬਣਨਾ ਉਹ ਗਊ ਹੈ ਘੋੜਾ ਹੈ ਹਾਥੀ ਹੈ ਮੋਰ ਹੈ ਹੰਸ ਹੈ ਇਸ ਵਾਸਤੇ ਕਹਿੰਦੇ ਨੇ ਇਹਨਾਂ ਦਾ ਖਾਣਾ ਮਨੁੱਖ ਨੂੰ ਖਾਣਾ ਇਹਨਾਂ ਨੂੰ ਜ਼ਬਾਹ ਕਰਨਾ ਮਨੁੱਖ ਨੂੰ ਜ਼ਬਾਹ ਕਰਨਾ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਕਿਉਂ ਜਦ ਜੰਗਲ ਦੇ ਚਮਾਤਮਾ ਬੁੱਧ ਸਾਧਨਾ ਕਰਦੇ ਸਨ ਇੱਕ ਹਾਥੀ ਉਹਨਾਂ ਦਾ ਕਰਮੰਡਲ ਚੁੱਕ ਕੇ ਲੈ ਜਾਂਦਾ ਸੀ ਦਰਿਆ ਵਿੱਚ ਪਾਣੀ ਭਰ ਕੇ ਅੱਗੋਂ ਰੱਖਦਾ ਸੀ ਪਾਣੀ ਮੁੱਕ ਜਾਏ ਫਿਰ ਭਰ ਕੇ ਲਿਆਂਦਾ ਸੀ ਉੱਚੇ ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲਿਆਂਦਾ ਸੀ ਮਹਾਤਮਾ ਬੁੱਧ ਦੇ ਅੱਗੋਂ ਰੱਖਦਾ ਸੀ ਰਾਤ ਨੂੰ ਜਦ ਉਹ ਧਿਆਨ ਸਾਧਨਾ ਕਰਦੇ ਸਨ ਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ ਕੋਈ ਜੰਗਲੀ ਜਾਨਵਰ ਇਹਨਾਂ ਤੇ ਹਮਲਾ ਨਾ ਕਰਦੇ ਜਿਸ ਦਿਨ ਸਾਧਨਾ ਦੀ ਸਫਲਤਾ ਮਿਲੀ ਮਹਾਤਮਾ ਬੁੱਧ ਨੂੰ ਤੇ ਜੰਗਲ ਛੋੜ ਕੇ ਸ਼ਹਿਰ ਦੀ ਤਰਫ਼ ਜਾਣ ਲੱਗੇ ਉਸ ਹਾਥੀ ਨੇ ਤੜਪ ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਸਾਰਾ ਹਿੰਦੂ ਜਗਤ ਗਊ ਦੀ ਪੂਜਾ ਕਰਦਾ ਹੈ ਪੂਜਾ ਦੇ ਪਿੱਛੇ ਖਿਆਲ ਇੰਨਾ ਹੈ ਕੋਈ ਇਹਨਾਂ ਜਾਨਵਰਾਂ ਨੂੰ ਮਾਰੇ ਨਾ ਇਹ ਮਨੁੱਖ ਦੇ ਨੇੜੇ ਨੇ ਮਨੁੱਖ ਤੇ ਪਸ਼ੂ ਦੀ ਇਹ ਕੜੀ ਨੇ ਗਾਲਵਨ ਸੰਨ 44 ਦੇ ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ ਕੁਛ ਬਜ਼ੁਰਗਾਂ ਨੇ ਅਜੇ ਮੌਜੂਦ ਨੇ ਜਿਨ੍ਹਾਂ ਨੇ ਦਰਸ਼ਨ ਕੀਤੇ ਸਨ ਸੁਣਾਉਂਦੇ ਨੇ ਉਹਨਾਂ ਦੀਆਂ ਗੱਲਾਂ ਖਾਸ ਕਰਕੇ ਬਾਬਾ ਦਰਸ਼ਨ ਸਿੰਘ ਜੀ ਗੰਨੋਂ ਪੁਰਕਾਲੇ ਹੁਣ ਤੇ ਉਹਨਾਂ ਦੀ ਵੀ ਤਬੀਅਤ ਖਰਾਬ ਹੈ ਦਾਸ ਪਰਸੋਂ ਉਹਨਾਂ ਕੋਲ ਹੀ ਆਇਆ ਸੀ ਸਮਾਗਮ ਸੀ ਮੁਰਾਦਾਬਾਦ ਦੇ ਨੇੜੇ ਕਿਉਂਕਿ 100 ਦੇ ਕਰੀਬਨ ਉਹ ਵੀ ਹੋ ਗਏ 100 ਸਾਲ ਉਹ ਬੇਦੀ ਸਾਹਿਬ ਕਰਕੇ ਉਹਨਾਂ ਨੂੰ ਕਹਿੰਦੇ ਨੇ ਬਾਬਾ ਸੁੰਦਰ ਸਿੰਘ ਜੀ ਕਿਧਰੇ ਬੇਦੀ ਸਨ ਉਹਨਾਂ ਦਾ ਨਾਂ ਲੈਂਦੇ ਹੀ ਰੋ ਪੈਂਦੇ ਨੇ ਇੱਕ ਬ੍ਰਹਮ ਗਿਆਨੀ ਆਤਮਾ ਸੀ ਡੇਰੇ ਵਿੱਚ 60 ਗਊਆਂ ਸਨ ਲੰਬੀ ਚੌੜੀ ਗੱਲ ਤੇ ਮੈਂ ਨਾ ਬਿਆਨ ਕਰਾਂ ਸੰਨ 44 ਵਿੱਚ ਗੁਜ਼ਰੇ ਜਦ ਡੇਰੇ 'ਚ ਉਹਨਾਂ ਦੀ ਅਰਥੀ ਨਿਕਲੀ ਨਾ ਉਹਨਾਂ 60 ਗਊਆਂ ਨੇ ਤੜਪ ਤੜਪ ਕੇ ਪ੍ਰਾਣ ਦੇ ਦਿੱਤੇ ਉਸੇ ਵਕਤ ਡੇਰੇ 'ਚ ਅਰਥੀ ਨਿਕਲ ਗਊਆਂ ਜਦ ਮੈਨੂੰ 25-30 ਸਾਲ ਪਹਿਲੇ ਕਾਨਪੁਰ ਦੇ ਬਜ਼ੁਰਗ ਇਹ ਘਟਨਾ ਸੁਣਾਉਣ تو میری ترک بدھی سی میں کہ گواں نے کوئی غلط گھاس کھا لی ہونی، کوئی غلط چیز کھا لی. لیکن میرا نشچہ تین چار سالاں تو بنے کہ ٹھیک ہے، گواں نے تڑپ تڑپ کے پران دے دیتے. سوامی کرشنا مورتی تمل ناڈو دے برہم گیانی آتما چار سال پہلے گزر گئے. شام نو چار تو پن اپنے ڈیرے دے لان دے میدان دے اندر کتھا کر دے اندر سن. کتھا تین دن تے وہ تمل بھاشا دے کر دے سن، تے چار دن وہ انگلش دے کر دے سن. سروتیاں دے زیادہ فارنر ہوں دے سن، فرانس تو، اٹلی تو، جرمنی تو، یہ لوگ زیادہ سن. ادھے تو زیادہ فارنر ہوں دے سن، باقی ہندوستانی، تمل لوگ، گجراتی لوگ. انہوں نے کتھا سنن ایک گو بھی آم بھی سن. تمل ناڈ کرناٹکا دے چلو کی گوانو بلدانو کھلا چھڑنا ایک پن سمجھ دیں، اس طرح دی انہوں دی دھارنا ہے منو دیں. ایک گو جڑی کھلی گو سی این چار وجے تو پانچ منٹ پہلے پہنچ جاتی سی. ڈیرا باہر کا جڑا دروازہ ہے بس باہر کھڑی ہو کے انہیں کتھا سن. ایک دن ہمت کر کے گو اندر آ گئی، جتھے سنگتاں بیٹھ گئی سن اتھے کھڑی ہو گئی. سیوادار نے گو نو کڈنا چاہے، آخر پشو ہے جانور. کرشنا مورتی کہنے لگے نہیں انہوں نہ کڈو، کہ جڑے بندے سروتے نے نا منک انہوں نے دیکھتے کئی ناگا بھی پاندے نے، یہ ساڈی پکا سروتا ہے، کدی ناگا نہیں پاندے. یہ جڑے منک بیٹھے نے سروتے نے سیانے نے، میرے الفاظ نو سمجھتے ہیں، بھاؤ نو بھی سمجھتے ہیں، لیکن انہوں دے اندر پرماتما دا پریم نہیں ہے. یہ گو ارتھاں نو تے نہیں سمجھتی، میری پاشاں نو تے نہیں سمجھتی، پر میرے بولن نال، میری آواز نال پیار پاندی اور پرماتما دے نال پیار ہے. انہوں نہ کڈو، سنن دے. چار سال پہلے چلانا کر گئے کرشنا مورتی، انہوں دی ارتھی جیسے ڈیرے دروازے چو نکلی، اسی دروازے تے اس گو نے تڑپ تڑپ کے پران دے اتے ڈیر. تمل ناڈ دے چے گل بڑی مشہور، پھر مینو مننی پئی، کیونکہ میں اس طرح دیا پھر دو تین گھٹناواں دیکھیاں بھائی گو دے اندر بھاوکتا تے سمجھ بہت زیادہ ہے. میں اے نہیں کہندا ساریاں گواں سمجھدار ہوندیاں نے، سارے تے منک بھی سمجھدار نہیں. ہاتھیاں دے چوں کوئی بہت سوجوان ہوندے نے، کوئی کوئی، سارے نہیں. وہ ہاتھی بڑا سوجوان سی، جو مہاتما بدھ دی سیوا کردا رہا، اور وہ ہاتھی بھی بڑا سوجوان سی کہ انہوں شراب تے پلائی گئی، میں جس واسطے کبیر نو کچل کے رکھ دے گئے، پر انہیں سونڈ نال چک کے انہوں متھا ٹیکنا شروع کی. کنچر بوٹ لے لے نمسکارے، بھگت کبیر کہندے کنچر بوٹ لے لے نمسکارے، بوجھی کاجی نے اندھے آنے. اس اندھے کاجی نے تے نہیں سمجھیا، ہاتھی سمجھ گیا. من رے سنسار اندھ گہرا، اندھیرا کی ہوندا ہے نا سمجھی، اگیان اندھیرا ہے. اگیان دے اندھیرے دے بھگوان نہیں دکھائی دیتے، جیسے اندھیرے وچ پدارتھ نہیں دکھائی دیندے، اندھیرے وچ رستہ نہیں دکھائی دیندا. آپ دی گیات لئی عرض کراں، کوئی اتنا وڈا پردہ نہیں آندا، اندھیرا سب تو وڈا پردہ، سب کچھ نو ڈک دیندا. اندھیرے وچ سمندر نہیں دکھائی دیندا، اندھیرے دے دریا نہیں دکھائی دیندے، اندھیرے وچ پہاڑ نہیں دکھائی دیندا، اندھیرے دے جنگل نہیں دکھائی دیندے، اندھیرے وچ اونچیاں اونچیاں بلڈنگاں نہیں دکھائی دیندیاں. ایک لکھ بندہ بیٹھا ہوئے اندھیرا ہو جائے، ایک بھی نہیں دکھائی دیندا. اتنا وڈا کوئی پردہ نہیں ہوندا کہ سب کچھ نو ڈھک دے وے، اندھیرا سب کچھ نو ڈھک دے. اندھکار تو وڈا کوئی پردہ نہیں. باہر اندھیرا ہوئے پدارت نہیں دکھائی دیں دے سنسار نہیں دیں دے دکھائی دیں دے اندر اگیانتا کا اندھیرا ہوئے اگیان اندھیرے سوجس نائیں بوڑ بوڑ بھرما کا اندر اگیان کا اندھیرا ہوئے بھگوان نہیں دکھائی دیں دے باہر سنسار نہ دکھائی دے کارن دو سکتے نے تیگا پر اندھیرا نہیں دکھائی دیں ایک اکھاں اندھیاں نے نہیں دکھائی دیں اکھاں چ روشنی نہ دکھائی دینا یہ دو کارن ہیں پہلا باہر اندھیرا ہے سورج نہیں چندرما نہیں ہے کوئی دیوا نہیں ہے بتی نہیں ہے اندھیرا گھر اندھیرا ہے ایک چیز بھی نہیں دکھائی دیں اندھیرے چ منک بیٹھ سکتا ہے سو سکتا ہے اندھیرے وچ کوئی کام نہیں ہو سکتا نہ لکھ سکتا ہے نہ پڑھ سکتا ہے نہ کچھ بھوجن بنا سکتا ہے کچھ بھی نہیں کر سکتا اندھیرا روک کے رکھ دے گا ساری گڈی روک کے رکھ دے گا اندھیرے سفر نہیں ہو سکتا گڈی کی ہیڈ لائٹاں جلانیاں ہی پینے تا کار چلے گی پر نہ نہیں اندھیرے ہی رستہ ہی نہیں دکھائی دینا تو چلنا کی رستہ دکھائی نہ دے تو کوئی چل رہا ہے انہوں کہنے چل نہیں رہا بھٹک رہا اندھیرے سے بھٹکنا ہوں کوئی چلنا تھوڑی ہوگا پہلا وسیا آنی ہے تاکہ جے واپار پرماتما دکھائی نہ دے پربھو دکھائی نہ دے گرو کا کوئی پتا نہ ہوئے پہ آخے میں پاٹھ پیا کرنا پوجا پیا کرنا اے پیا کرنا او پیا کرنا اوکھے نہ ہونا اندھیرے چکرا مارنا اندھیرے چکرا مارنا سنسار نہیں دکھائی دیتا نہ دکھائی دینا ہوئے گا دو کارنا کر کے اندھیرا ہے یا اکھان دچ روشنی نہیں اور آپ سن کے حیران ہو گئے جی اکھان دچ روشنی نہ ہوئے خاص کر کے جنم تو انہوں کوئی اندھیرے دا بھی گیان نہیں ہوتا کہنے جس نو اندھیرا دکھائی دے وے اندھا نہیں ہے جنوں اپنی مورکھتا دکھائی دین لگ پوے سمجھ لو گیان دے رستے تے اس نے قدم رکھ دیتا انہوں مورکھتا دکھائی دین لگ پی ہے جب دکھائی دے تو مورکھتا بوجھ بنتی ہے پاپ دکھائی دین پاپ تڑپا چوری کرنا جس کا سبھاؤ بن گیا تو چوری چوری نہیں دکھائی دینی انہوں چوری تڑپا نہیں ہے بلکہ چوری کی سفلتا ہو جائے خوش ہوتا ہے نچتا ہے آج اتنا مل گیا جی نا جی میں جیب کٹھی خوش ہوتا کیوں چوری چوری نہیں دکھائی دینی اندھے پاپ پاپ نہیں دکھائی دینا قتل کر کے کئی قاتل خوش ہوتے ہیں پرسن ہوتے ہیں کامیاب ہو گئے ڈاکے کی سفلتا ہو گئی ہے خوش ہوتے ہیں پرسن ہوتے ہیں نچتے ہیں ٹپتے ہیں اتنا لٹ کے گئے پاپ پاپ نہیں دکھائی دے رہے گناہ گناہ نہیں دکھائی دے رہے قتل قتل نہیں دکھائی دے رہے چوری چوری نہیں دکھائی دے رہی مورکھتا مورکھتا نہیں دکھائی دے رہی کیوں اندھے جنم تو اندھے کتھا سندے سندے کیرتن سندے سندے بانی دا پاٹھ جپدے جپدے پہلے پرماتما نہیں دکھائی دیندا چاننا نہیں دکھائی دیندا اندھیرا دکھائی دیندا اپنی مورکھتا دکھائی دیندا گناہ دکھائی دیندا اور یہ چنگا شگن ہے چنگی گل ہزاراں ابیاسیاں نے مینوں آخیا گہنے جی اگے پیچھے تے اسی چنگے ہونے ہاں ہاتھ دے وچ گٹکا پکڑ لینے ہاں پاٹھ کردے ہاں پتا نہیں کتوں ماڑے خیال آ جائے بڑا من دکھی ہوتا ہے کی اندر چلن لگ اے کی اندر چلن لگ ایک چنگے ستسنگی نے اتھی پٹنہ صاحب مینوں روندے ہوئے آخیا اس وقت ستمی سے داس جانا ہوں ہوں بھی داس نے کل پٹنہ صاحب جانا ہے ایک مہاپرشاں کی برسی جو 50-60 سال تو منائی جا رہی ہے داس کی 35 سال تو جانا ہے اتنے اس سنگھ نے جد مینو کیا گئے نہیں روندے آیا گیا کہ واہگرو واہگرو جپنے واہگرو کے چیتے آمد نہیں گنا ہی آپ بڑی پیڑا آتی ہے یہ پاپ کیوں ہوئے کیتے نے یاد میں کہ اندھیرا دکھائی دین لگ پے تھی گئے نہیں ہوسی سجا کے پاپی نو پاپ نہیں دکھائی دیندے پاپ برا پاپ ہی کو پیارا مہاراج کہندے نوں تے بڑا پیارا لگدا چنگا لگدا پاپ بوجھ نہیں پردی تو ਮਹਾਰਾਜ ਦੇ ਵਾਕ ਪਾਪ ਬੁਰਾ ਪਾਪੀ ਕੋ ਪਿਆਰਾ, ਉਹਨੂੰ ਤੇ ਪਿਆਰਾ ਲੱਗਦਾ, ਬੇਈਮਾਨੀ ਕੀਤੀ ਚੰਗੀ ਲੱਗਦੀ, ਚੋਰੀ ਦੀ ਸਫਲਤਾ ਮਿਲ ਗਈ ਨੱਚਦਾ, ਜੇਬ ਕੱਟ ਲਈ ਹੈ ਕਿਸੇ ਦੀ ਖੁਸ਼ ਹੁੰਦਾ, ਕਿਸੇ ਨੂੰ ਧੋਖਾ ਦਿੱਤਾ ਹੈ ਪ੍ਰਸੰਨ ਹੁੰਦਾ, ਪ੍ਰਸੰਨ ਹੁੰਦਾ। ਦੇਖੇ ਨੇ ਐਸੇ ਜੋ ਚੋਰੀ ਕਰਕੇ ਪ੍ਰਸੰਨ ਹੁੰਦਾ, ਜੋ ਕਤਲ ਕਰਕੇ ਖੁਸ਼ ਹੁੰਦਾ, ਜੋ ਡਾਕਾ ਮਾਰ ਕੇ ਖੁਸ਼ ਹੁੰਦਾ, ਜੋ ਧੋਖਾ ਦੇ ਕੇ ਖੁਸ਼ ਹੁੰਦਾ, ਜੋ ਬੇਈਮਾਨੀ ਕਰਕੇ ਖੁਸ਼ ਹੁੰਦਾ, ਅਜੇ ਤੇ ਇਸ ਨੂੰ ਅੰਧੇਰਾ ਹੀ ਨਹੀਂ ਦਿਖਾਈ ਦਿੰਦਾ ਪਿਆ, ਅੰਧਾ ਅੰਧੇਰਾ ਨਹੀਂ ਦਿਖਾਈ ਦੇ। ਜਿਸ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ ਉਹਨੂੰ ਰੋਸ਼ਨੀ ਕਿੱਥੋਂ ਦਿਖਾਈ ਦੇ? ਇਹ ਖਿਆਲ ਮੈਨੂੰ ਉਦੋਂ ਮਿਲਿਆ ਸੀ ਰਾਏਪੁਰ, ਜਦ ਗਿਆਨੀ ਭਗਵਾਨ ਸਿੰਘ ਨੇ ਆਖਿਆ, ਮਸਕੀਨ ਜੀ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ, ਅੰਧੇਰਾ ਕੀ ਆਉਂਦਾ ਮੈਨੂੰ ਕੁਛ ਵੀ ਪਤਾ ਨਹੀਂ। ਮੈਂ 5-7 ਮਿੰਟ ਸੋਚਦਾ ਰਿਹਾ ਸੀ ਉੱਥੇ ਬੈਠ ਕੇ, ਭਾਈ ਸਾਹਿਬ ਕਹਿ ਕੀ ਰਹੇ ਨੇ ਵੀ ਅੰਧੇਰੇ ਦਾ ਕੋਈ ਗਿਆਨ ਨਹੀਂ, ਕਿਉਂਕਿ ਆਮ ਤੇ ਇਹ ਆਖਿਆ ਜਾਂਦਾ ਅੰਧੇ ਕੀ ਦੁਨੀਆ ਮੈਂ ਅੰਧੇਰਾ ਅੰਧੇਰਾ। ਇਹ ਕਹਿੰਦੇ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ। ਵਾਕਈ ਅੰਧੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਹੈ, ਪਾਪ ਨੂੰ ਸਮਝਣ ਵਾਸਤੇ ਵੀ ਕੁਛ ਗਿਆਨ ਚਾਹੀਦਾ। ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਬੇਈਮਾਨੀ ਬੋਝ ਬਣੇ, ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਹਿਰਦੇ ਤੇ ਬੋਝ ਬਣੇ, ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤੜਪਾਵੇ, ਇਹ ਗਿਆਨੀ ਹੋ ਗਏ, ਇਹਨੂੰ ਅੰਧੇਰਾ ਦਿਖਾਈ ਦੇਣ ਲੱਗ ਪਿਆ, ਇਹਦੀ ਅੱਖਾਂ ਵਿੱਚ ਰੋਸ਼ਨੀ ਆ ਗਈ। ਅੰਧੇਰਾ ਦਿਖਾਈ ਦੇਣ ਲੱਗ ਪਿਆ, ਰੋਸ਼ਨੀ ਦਿਖਾਈ ਦੇ, ਇਹਨੇ ਅੱਧਾ ਰਸਤਾ ਤੈਅ ਕਰ ਲਿਆ, ਇਹਨੂੰ ਪਾਪ ਪਾਪ ਦਿਖਾਈ ਦੇਣ ਲੱਗ ਪਿਆ, ਇਹ ਜ਼ਿਆਦਾ ਦਿਨ ਪਾਪ ਨਹੀਂ ਕਰ ਸਕੇਗਾ, ਇਹਨੂੰ ਮੂਰਖਤਾ ਮੂਰਖਤਾ ਦਿਖਾਈ ਦੇਣ ਲੱਗ ਪਈ ਹੈ, ਇਹ ਹੁਣ ਮੂਰਖਤਾ ਵਿੱਚ ਨਹੀਂ ਜੀਵੇਗਾ, ਇਹਨੂੰ ਬੇਈਮਾਨੀ ਬੇਈਮਾਨੀ ਦਿਖਾਈ ਦੇਣ ਲੱਗ ਪਈ ਹੈ, ਔਰ ਹਿਰਦੇ ਦਾ ਬੋਝ ਬਣਨ ਲੱਗ ਪਈ ਹੈ, ਇਹ ਹੁਣ ਅੱਗੇ ਬੇਈਮਾਨੀ ਨਹੀਂ ਕਰ ਸਕੇਗਾ, ਇਹਨੂੰ ਝੂਠ ਝੂਠ ਦਿਖਾਈ ਦੇਣ ਲੱਗ ਪਿਆ, ਔਰ ਹਿਰਦੇ ਤੇ ਬੋਝ ਬਣਦਾ ਹੈ, ਵੀ ਕਿੰਨੇ ਦਿਨ ਜੀਵੇਗਾ ਝੂਠ ਨੇ, ਨਹੀਂ ਜੀਵੇਗਾ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ, ਕਈ ਬਿਨਾਂ ਲੋੜ ਤੋਂ ਬੋਲਦੇ ਨੇ, ਬੱਚਿਆਂ ਨਾਲ ਝੂਠ ਬੋਲਦੇ ਨੇ, ਪਰਿਵਾਰ ਨਾਲ ਝੂਠ ਬੋਲਦੇ ਨੇ, ਸੰਸਾਰ ਨਾਲ ਝੂਠ ਬੋਲਦੇ ਨੇ, ਝੂਠ ਝੂਠ ਦਿਖਾਈ ਨਹੀਂ ਦੇ, ਅੰਧੇਰਾ ਨਹੀਂ ਦਿਖਾਈ ਦੇ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਏ ਨਾ, ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦੇਂਦਾ, ਪਦਾਰਥ ਨਹੀਂ ਦਿਖਾਈ ਦਿੰਦੇ, ਸੰਸਾਰ ਨਹੀਂ ਦਿਖਾਈ ਦਿੰਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਧੇ ਨਾ ਨਹੀਂ ਅੰਧੇ, ਇਹਨਾਂ ਨੂੰ ਅੰਧੇ ਕਹਿਣ ਦੀ ਲੋੜ ਨਹੀਂ ਹੈ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਏਣ ਨਾ, ਅੰਧੇ ਸਹੀ ਨਾਨਕਾ ਜੋ ਖਸਮ ਬੋਲੇ, ਜਿਨ੍ਹਾਂ ਨੂੰ ਖਸਮ ਨਹੀਂ ਦਿਖਾਈ ਦਿੰਦਾ, ਮਾਲਕ ਨਹੀਂ ਦਿਖਾਈ ਦਿੰਦਾ, ਪਰਮਾਤਮਾ ਨਹੀਂ ਦਿਖਾਈ ਦਿੰਦਾ, ਭਗਵਾਨ ਨਹੀਂ ਦਿਖਾਈ ਦਿੰਦਾ, ਇਹ ਅੰਧੇ ਨੇ। ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ, ਇਹਨਾਂ ਅੰਧਿਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਬਹੁਤ ਵੱਡਾ ਇਕੱਠ ਹੋਵੇ ਤੇ ਕਿਧਰੇ ਇੱਕ ਦੋ, ਜ਼ਿਆਦਾ ਨਹੀਂ ਹੋਵੇ। ਸਾਰੀ ਦੁਨੀਆਂ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ, ਪਰਿਵਾਰ ਨਹੀਂ ਦਿਖਾਈ ਦਿੰਦਾ, ਪਦਾਰਥ ਨਹੀਂ ਦਿਖਾਈ ਦਿੰਦੇ, ਪਰ ਜਿਨ੍ਹਾਂ ਨੂੰ ਪਰਮਾਤਮਾ ਨਹੀਂ ਦਿਖਾਈ ਦਿੰਦਾ, ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਗਿਆ। ਸਾਰੀ ਦੁਨੀਆ ਅੰਧੀ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੇ ਅੰਧਿਆ, ਇਸ ਅੰਧੇ ਕਾਜੀ ਨੇ ਨਹੀਂ ਸਮਝਿਆ, ਨਹੀਂ ਸਮਝਿਆ। ਜਦ ਹਾਥੀ ਨੇ ਮੱਥਾ ਟੇਕਿਆ ਨਾ, ਤੇ ਸਿਕੰਦਰ ਲੋਧੀ ਨੂੰ ਹਾਥੀ ਤੇ ਗੁੱਸਾ ਆਇਆ ਵੀ ਖਿਲਾਉਂਦੇ ਪਿਲਾਉਂਦੇ ਅਸੀਂ ਹਾਂ ਤੇ ਮੱਥਾ ਟੇਕਦਾ ਕਬੀਰ ਨੂੰ, ਹੋਰ ਗੁੱਸੇ ਨਾਲ ਭਰ ਗਿਆ। ਗੰਗਾ ਚੜੀ ਹੋਈ ਸੀ, ਸਾਵਣ ਭਾਦਰੋਂ ਦੇ ਦਿਨ ਸਨ, ਪਾਣੀ ਬੜਾ ਗਹਿਰਾ ਵਗ ਰਿਹਾ ਸੀ, ਆਖੇ ਇਹਨੂੰ ਗੰਗਾ ਸੁੱਟ ਗਿਆ, ਬੰਨਿਆ ਹੋਇਆ ਤੇ ਸੀ, ਡੁੱਬ ਜਾਏਗਾ, ਤੜਪ ਤੜਪ ਕੇ ਮਰੇਗਾ, ਬੰਨਿਆ ਹੋਇਆ ਤੇ ਹੈ, ਹੱਥ ਪੈਰ ਤੇ ਬੰਨੇ, ਸੁੱਟ ਦਿੱਤਾ ਗਿਆ ਗੰਗਾ। ਹੈਰਾਨਗੀ ਦੀ ਗੱਲ, ਜਿਹੜੀਆਂ ਲਹਿਰਾਂ ਮਨੁੱਖ ਨੂੰ ਡੋਬ ਕੇ ਰੱਖ ਲੈਂਦੀਆਂ ਨੇ, ਉਹਨਾਂ ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ, ਗੰਗਾ ਕੀ ਲੈ ਮੇਰੀ ਟੁੱਟੀ ਨਹੀਂ। ਲਹਿਰਾਂ ਨੇ ਇਹ ਬੰਧਨ ਤੋੜ ਦਿੱਤੇ। ਇੱਕ ਉਰਦੂ ਦਾ ਸ਼ਾਇਰ ਕਹਿੰਦਾ, ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਂ, ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਂ, ਡੁਬੋ ਹੀ ਦਿਆ ਥਾ ਹਮੇ ਨਾ ਖੁਦਾ ਨੇ। ਮਲਾ ਨੇ ਤੇ ਡੋਬ ਹੀ ਦਿੱਤਾ। ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਂ, ਡੁਬੋ ਹੀ ਦਿਆ ਥਾ ਹਮੇ ਨਾ ਖੁਦਾ ਨੇ। ਇੱਥੇ ਲਹਿਰਾਂ ਨੇ ਪਾਰ ਕਰ ਦਿੱਤਾ, ਇੱਥੇ ਮੌਜਾਂ ਨੇ ਪਾਰ ਕਰ ਦਿੱਤਾ। ਸਿਕੰਦਰ ਲੋਧੀ ਨੇ ਤੇ ਡੋਬ ਕੇ ਰੱਖ ਦਿੱਤਾ ਸੀ, ਬ੍ਰਾਹਮਣਾਂ ਨੇ ਤੇ ਡੋਬ ਕੇ ਰੱਖ ਦਿੱਤਾ ਸੀ। ਕਮਾਲ ਦੀ ਗੱਲ, ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ। ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਪਾਗਲ ਹੈ, ਪਾਗਲ ਹੈ। ਤੇ ਸਾਰੇ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਬੰਦਾ ਜਿਹੜਾ ਸਿਆਣਾ, ਬਾਕੀ ਸਭ ਪਾਗਲ। ਪਰ ਕੀਤਾ ਕੀ ਜਾਏ, ਗਲਤ ਉਲ ਆਮ ਸਹੀ, ਬਹੁ ਗਿਣਤੀ ਵਿੱਚ ਲੋਕੀ ਗਲਤ ਹੋਵਨ ਤੋਂ ਸਹੀ ਸਮਝੇ ਜਾਂਦੇ ਨੇ, ਤੇ ਕਿਧਰੇ ਹਜ਼ਾਰਾਂ ਲੱਖਾਂ ਚ ਇੱਕ ਬੰਦਾ ਠੀਕ ਹੋਵੇ ਤੇ ਪਾਗਲ ਸਮਝਿਆ ਜਾਂਦਾ। ਹਾਲਾਤ ਐਸੇ ਹੋ ਗਏ ਨੇ, ਮੈਂ ਅਰਜ਼ ਕਰਾਂ, ਪੰਜਾਬ ਦੀ ਗੱਲ ਮੈਨੂੰ ਭੁੱਲਦੀ। ਇੱਕ ਮਾਂ ਮੈਨੂੰ ਕਹਿਣ ਲੱਗੀ, ਬਹੁਤ ਪੁਰਾਣੀ ਗੱਲ, ਬੱਚਾ ਤੇ ਨਿਰਾ ਹੀ ਸੰਤ ਹੈ। ਮੈਂ ਕਿਹਾ ਦੋਗੀ, ਬੱਚਾ ਨਿਰਾ ਹੀ ਸੰਤ ਹੈ? ਮੈਂ ਕਿਹਾ ਸੰਤ ਦੀ ਤੁਹਾਨੂੰ ਸਮਝ ਹੈ? ਕਹਿੰਦੇ ਚਾਰ ਸਾਲ ਦਾ ਇੱਕੋ ਹੀ ਕਲਾਸ ਚ ਬੈਠਾ, ਬੜਾ ਮੂਰਖ ਹੈ, ਸਾਰਾ ਦਿਨ ਗਲਤੀਆਂ ਹੀ ਕਰਦਾ, ਨਿਰਾ ਹੀ ਸੰਤ ਜੰਮਦੇ, ਮਕੱਟੂ ਹੈ। ਮੈਂ ਕਿਹਾ ਦੋਗੇ, ਸੰਤ ਮਕੱਟੂ ਹੁੰਦੇ ਨੇ? ਸੰਤ ਮੂਰਖ ਹੁੰਦੇ ਨੇ? ਸੰਤ ਚਾਰ ਚਾਰ ਸਾਲ ਇੱਕੋ ਹੀ ਕਲਾਸ ਚ ਬੈਠੇ ਰਹਿੰਦੇ ਨੇ? ਕਾਰਨ ਕੀ ਹੈ? ਜਦ ਕਦੀ ਕੋਈ ਸਹੀ ਸੰਤ ਹੋ ਜਾਏ, ਸਮਾਜ ਨਾਲ ਤੇ ਤਾਲਮੇਲ ਬੈਠਦਾ ਨਹੀਂ ਹੁੰਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਮੂਰਖ ਕੌਣ ਹੈ ਤੇ ਭਗਤ ਕੌਣ ਹੈ, ਪਾਗਲ ਕੌਣ ਹੈ ਤੇ ਸੰਤ ਕੌਣ ਹੈ, ਕੌਣ ਪਹਿਚਾਣ ਕਰੇ? ਇਸ ਵਾਸਤੇ ਅਕਸਰ ਮੈਂ ਅਰਜ਼ ਕਰਦਾ ਹੁੰਦਾ ਤੇ ਹੋਰ ਦੁਹਰਾ ਦਿਆਂ, ਸੰਤ ਦੀ ਪਹਿਚਾਣ ਸੰਤ ਕਰ ਸਕਦਾ, ਦੂਸਰਾ ਨਹੀਂ ਕਰ ਸਕਦਾ। ਤੇ ਵਡ ਊਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋਏ। ਸੰਤਾਂ ਦਾ ਲਿਬਾਸ ਪਹਿਨ ਕੇ ਵੀ ਮੈਂ ਸੰਤਾਂ ਨਾਲ ਬੜਾ ਭਰਮਣ ਕੀਤਾ। ਜਦੋਂ ਮੈਂ ਪੜ੍ਹਦਾ ਸੀ ਸੰਸਕ੍ਰਿਤੀ ਸਲੋਕ ਗੁਰਬਾਣੀ, ਮੈਂ ਸਭ ਕੁਝ ਦੇਖਿਆ। ਲਿਬਾਸ ਸੰਤ ਨਹੀਂ ਹੁੰਦਾ, ਸੰਤ ਨੂੰ ਸਿਰਫ ਸੰਤ ਪਹਿਚਾਣ ਸਕਦਾ, ਐਸਾ ਗੁਰੂ ਨਾਨਕ ਦੇਵ ਜੀ ਆਪ ਕਹਿੰਦੇ ਨੇ। ਇਹ ਵਡ ਊਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋਏ। ਪਰਮਾਤਮਾ ਨੂੰ ਵੀ ਕੌਣ ਸਮਝੇਗਾ ਜੋ ਪਰਮਾਤਮਾ ਜੈਸਾ ਹੋ ਜਾਏ? ਅਰਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ, ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਹਰੀ ਹੈ। ਇਸ ਤੋਂ ਬਿਨਾਂ ਹਰੀ ਦੀ ਸਮਝ ਨਹੀਂ ਆਈ। ਇੱਕ ਬੱਚੇ ਨੂੰ ਕੀ ਪਤਾ, ਮੈਂ ਦੁਹਰਾ ਦਿਆਂ, ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ? ਜਵਾਨ ਉਸਦੇ ਸਾਹਮਣੇ ਬੈਠੇ ਨੇ, ਬੱਚੇ ਨੂੰ ਕੀ ਪਤਾ ਜਵਾਨੀ ਕੀ, ਜਵਾਨੀ ਦੇ ਜਜ਼ਬਾਤ ਕੀ ਆਉਂਦੇ ਨੇ, ਜਵਾਨੀ ਦਾ ਹੁਲਾਸ ਕੀ ਆਉਂਦਾ ਹੈ, ਜਵਾਨੀ ਦਾ ਜੋਸ਼ ਕੀ ਆਉਂਦਾ ਹੈ, ਵਾਸਤਵਿਕ ਜਵਾਨੀ ਕੀ ਆਉਂਦੀ, ਬੱਚੇ ਨੂੰ ਕੀ ਪਤਾ? ਜਵਾਨ ਬਣ ਕੇ ਪਤਾ ਚੱਲਦਾ ਜਵਾਨੀ ਕੀ ਹੈ। ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ, ਬੁਢੇਪੇ ਦੀ ਖਾਸੀਅਤ ਕੀ ਆਉਂਦੀ ਹੈ, ਬੁਢੇਪੇ ਦੀ ਅਹਿਮੀਅਤ ਕੀ ਆਉਂਦੀ ਹੈ, ਬੁਢੇਪੇ ਦੀ ਕਮਜ਼ੋਰੀ ਕੀ ਆਉਂਦੀ ਹੈ, ਬੁਢੇਪੇ ਦੀ ਮਜਬੂਰੀ ਕੀ ਆਉਂਦੀ ਹੈ? ਜਵਾਨ ਨੂੰ ਕੀ ਪਤਾ, ਭਾਵੇਂ ਬੁੱਢੇ ਉਸਦੇ ਸਾਹਮਣੇ, ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁਢੇਪਾ ਕੀ ਹੈ, ਉਂਝ ਨਹੀਂ ਪਤਾ। ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ, ਭਾਵੇਂ ਅਰਥੀਆਂ ਉਸਨੇ ਮੁੰਡੇ ਤੇ ਚੁੱਕੀਆਂ ਹੋਣ, ਭਾਵੇਂ ਸੈਂਕੜੇ ਦਫ਼ਾ ਸ਼ਮਸ਼ਾਨ ਘਾਟ ਗਿਆ ਹੋਵੇ, ਭਾਵੇਂ ਸੈਂਕੜੇ ਲਾਸ਼ਾਂ ਦੇਖੀਆਂ ਹੋਣ, ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ? ਮਰ ਕੇ ਹੀ ਪਤਾ ਚੱਲਦਾ ਮੌਤ ਕੀ ਹੈ, ਸੰਤ ਹੋ ਕੇ ਹੀ ਪਤਾ ਚੱਲਦਾ ਸੰਤਪਣਾ ਕਿਸ ਨੂੰ ਕਹਿੰਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹਨੂੰ ਹੰਕਾਰ ਸਮਝ ਲਓ ਜਾਂ ਨਿਰਮਾਣਤਾ ਸਮਝ ਲਓ ਜਾਂ ਮੂਰਖਤਾ ਸਮਝ ਲਓ, ਇਹਦੇ ਤੇ ਬੋਝ ਜ਼ਰੂਰ ਪੈ ਜਾਂਦਾ। ਜਦ ਕੋਈ ਸਟੇਜ ਤੇ ਮੈਨੂੰ ਸੰਤ ਕਹਿੰਦਾ ਹੈ, ਮੈਂ ਮਹਾਰਾਜ ਦੀ ਹਜ਼ੂਰੀ ਚ ਕਹਿ ਰਿਹਾ ਔਰ ਇਸਨੂੰ ਸੱਚਾਈ ਸਮਝਣ, ਸੰਤਪਣਾ ਨਹੀਂ ਹੈ, ਮੈਨੂੰ ਸੰਤਪਣੇ ਦੀ ਸਮਝ ਹੈ, ਮੈਂ ਸੰਤ ਨਹੀਂ ਹਾਂ, ਇਸਨੂੰ ਮੈਂ ਕਬੂਲ ਕਰਦਾ। ਇਸ ਵਾਸਤੇ ਕਿਸੇ ਕੋਲ ਕਿਸੇ ਦੀ ਉਂਗਲ ਉੱਠੇ, ਠੀਕ ਹੈ, ਉੱਠਣੀ ਚਾਹੀਦੀ, ਉਹ ਸਹੀ ਉੱਠੇਗੀ, ਮੈਂ ਕਬੂਲ ਹੀ ਕਰ ਲਿਆ ਤੇ ਗੱਲ ਹੀ ਖਤਮ।
और एक सच्चाई है महाराज की हजूरी झूठ बोलना तो गुनाह है ना, मैं संत नहीं हाँ। संत पने की समझ आ गई, मैंने संत किसनों कहते इतनी समझ आ गई है और ये भी समझ आ गई है कोई करोना चेक कर दो। वक् वक् कौम च है गए ने संत, मैं अपनी कौम च पंचार ही देखे ने और गजब की गल है पंजे चारे ग्रस्ती ने शुगल जी बैठे ने एक पुरुष के कानपुर है उन्हें अदकी ते मैनू डोंदया कह तुसी मेरा नाम स्टेज ते लै लिया ते हुण मैनू कई तंग करदे ने मेरे दर्शन लई आ जांदे। क्लॉथ मर्चेंट सी, थोक की दुकान सी कपड़े की, एलगन मिलती उसके कोल एजेंसी सी, करोड़ा चो खेडदा सी, मेन बाजार विच वड्डी दुकान सब तो वड्डी उसकी, सारा बाजार जैनियां दे ते सारे उसनू कहन संत दी संत दी, सारे उहदे कोल पंज दस मिनट बैठ के खुशी महसूस कर। सहजे सहजे कोई तीन चार लड़कियां सन विआह दित्तियां, दुकान भी छोड़ दित्ती, करोड़ों का काम। रात नू दो बजे उठ के महाराज का प्रकाश करके बस भजन दिखने, दिन नू गंगा तो पार चला जाता उत्थे गंगा वगदे, सारा दिन उत्थे कटदे, शामी वापस आंदा भाई बहादुर सिंह। उहनू वेख के मैनू बड़ी ईरखा हुई, पता है क्यों? 30 साल पहले मेरे को आके जपजी साहब दे अर्थ पुछदा हुंदा सी, अमृत वेले आंदा सी, वह भी जवान सी मैं भी जवान, दोस्ती सी, एक एक पौड़ी दे मेरे कोल सवेरे आके अर्थ पुछदा सी, मैं उसनू दसदा सी अभ्यासी जान के भी सियाणा है गुरमुख है दोस्ती हो गई। दो तीन साल च मैं देखे उते समाधि लीन हो गया, रंग लग गया, मैनू ईरखा हुई हद हो गई, कल तक अर्थ मेरे कोल पुछदा सी ते अज पहुंच गया है, आपां जे अर्थ ही दसी जांदे। मैं ट्रैफिक पुलिस वाला चौक से खड़ा है, कारा कहता इंज जाओ इंज जाओ, आप उठे तो उठे खड़ा रहता है। ये मैनू ईरखा हुई और मैनू पहली दफा पता चलिया कि धार्मिक ईरखा भी आती है, उस तो पहले मैनू नहीं पता सी। ये पहुंच गया समाधि लीन हो गया, मैनू खुशी होनी चाहिए सी, मैनू दुख होया रास्ता मैं दसिया, ये पहुंच गया मैं हूं उथे ही चौक ते हाँ, हूं मैं ये कोलो पुछया पुरखा तेरी समाधि किवें लगती, तू अठे पैर किवें जुड़िया रहा, तू ये मस्ती किवें हासिल कर ले, एहसान ते मन है। और उन्हों वेख के मेरा मन सत्कार नाल भर जाता है। हूं कुछ दिन ईरखा रही सी, ईरखा का अपना एक दायरा हुंदा है, हर जगह मनुख ईरखा नहीं कर सकता, हर जगह मनुख अपना अहंकार भी नहीं प्रगट कर सकता, इस चक्कर च ना पैना कि हर जगह मनुख अपना अहंकार प्रगट कर सकता है, हर जगह मनुख क्रोध भी नहीं कर सकता, क्रोध कमजोर ते आवेगा, अहंकार भी मनुख उथे प्रगट कर सकता जो उस तो अगे कमजोर होवन, ताकतवरां दे सामने नहीं प्रगट कर सकेगा। ईरखा बराबरी वाले दे नाल होंदी है, जसी भरा दी भरा नाल ईरखा हो सकती है शायद ही किसी भी होगी, मित्र दे मित्र नाल ईरखा हो सकती है शायद ही किसी की होगी, जैसे भैन भरा दे ईरखा हो सकती है शायद ही किसी च होवे। इहदा एक मैं उदाहरण दे दिया, एक बच्ची दनाड घराने व्याही हुई, पेके आई है अपने घर मां बाप कोल आई है, 15-20 दिन बाद सहुरे घर जा रही है तो मां बाप ने विदायगी दी, फल फुल देखे, कपड़े देखे, गहना गट्टा देखे, कुछ नकदी देखे, बहुत कुछ देखे, तोड़ते पहने उस दनाड ने, बच्ची भी खुश मां बाप भी खुश, सारा समान चुके होया, दो नौकरानियां ने उन्हें विदायगी दे रही, गड्डी च बिठा रही, समान नौकरानियां ने चुकया है, तो नौकरानियां भी खुश, मालकन की लड़की है विदा हो रही है, सहरे घर जा रही अपने घर जा रही, नौकरानियां दोवें खुश। 15-20 दिन बाद एक नौकरानी ने 10 दिन की छुट्टी मंग ली जरूरी, तो मालकन ने छुट्टी दे दी, तो मालकन ने उसनू दो साड़ियां दे दीतियां, कुछ दमड़े दे दिते, थोड़ा जिहा फल दे दिता, कुछ होर साजो समान दे दिता, भाई घर जा रही है अपने बच्चियां कोल जा रही है। ਇਹ ਲੈ ਕੇ ਜਦ ਨੌਕਰਾਣੀ ਜਾ ਰਹੀ ਹੈ, ਜਿਹੜੀ ਦੂਜੀ ਨੌਕਰਾਣੀ ਸੀ ਨਾ, ਜਲ ਬੁਣ ਗਏ, ਈਰਖਾ ਨਾਲ ਸੜ ਗਏ, ਲੈ ਜਾ ਰਹੀ ਹੈ, ਉਹਨੂੰ ਅੱਗ ਲੱਗ ਗਈ। ਬਈ ਹੱਦ ਹੋ ਗਈ, ਪਹਿਲੇ 10 ਦਿਨ ਪਹਿਲੇ ਉਹ ਲੜਕੀ ਇਤਨਾ ਕੁਛ ਲੈ ਕੇ ਗਈ, ਤੂੰ ਨਹੀਂ ਜਲੀ, ਇਹ ਥੋੜਾ ਜਿਹਾ ਵਿਚਾਰੀ ਸਮਾਨ ਲੈ ਕੇ ਜਾ ਰਹੀ ਹੈ, ਤੂੰ ਈਰਖਾ ਨਾਲ ਜਲ ਗਈ, ਤੂੰ ਜੈਲਸੀ ਨਾਲ ਭਰ ਗਈ, ਤੇਰੇ ਅੰਦਰ ਸਾੜੇ। ਕਿਉਂ? ਉਹ ਜਿਹੜਾ ਮਾਲਕਿਨ ਦੀ ਲੜਕੀ ਸੀ ਨਾ, ਉਹ ਇਹਦੀ ਈਰਖਾ ਦੀ ਰੇਂਜ ਵਿੱਚ ਨਹੀਂ ਆਉਂਦੀ ਸੀ, ਉਹਦੀ ਈਰਖਾ ਦੇ ਦਾਇਰੇ ਚ ਨਹੀਂ ਆਉਂਦੀ ਸੀ। ਆਪ ਸਾਰੇ ਸਿਆਣੇ ਬੈਠੇ, ਉਹ ਇਸ ਨੌਕਰਾਣੀ ਦੀ ਈਰਖਾ ਦੇ ਦਾਇਰੇ ਤੋਂ ਅੱਗੇ ਸੀ। ਉਹਦੇ ਨਾਲ ਕਾਹਦੀ ਈਰਖਾ? ਇਹ ਜਿਹੜੀ ਨੌਕਰਾਣੀ ਹੈ, ਇਹਦੀ ਈਰਖਾ ਦੀ ਰੇਂਜ ਤੇ ਜਾਂਦੀ ਹੈ, ਇਹਦੀ ਈਰਖਾ ਦੇ ਦਾਇਰੇ ਚ ਆਉਂਦੀ ਹੈ। ਇਹਨੂੰ ਵੇਖ ਕੇ ਜਲ ਬਣ ਗਈ। ਭਾਈ ਬਹਾਦਰ ਸਿੰਘ ਮੇਰੀ ਈਰਖਾ ਦੇ ਦਾਇਰੇ ਚ ਆਉਂਦਾ ਸੀ, ਕਿਉਂਕਿ ਮੇਰੇ ਕੋਲ ਪੜ੍ਹਦਾ ਸੀ, ਮੇਰੇ ਕੋਲ ਅਰਥ ਸਿੱਖਦਾ ਸੀ, ਦੋਸਤੀ ਸੀ, ਮਿੱਤਰਤਾ ਸੀ। ਜਦ ਸੁਰਤ ਜੁੜ ਗਈ ਉਸਦੀ, ਅਗੰਮੀ ਖੇਡ ਬਣ ਗਈ। ਅੱਜ ਸ਼ੁਗਲ ਜੀ ਬੈਠੇ ਨੇ, ਮੇਰੇ ਤੋਂ ਉਸ ਜ਼ਮਾਨੇ 'ਚ ਇੱਕ ਇਲਜ਼ਾਮ ਲਾਇਆ, ਉਹਦੀ ਮਾਂ ਨੇ ਮੇਰੇ ਮੁੰਡੇ ਨੂੰ ਮਸਕੀਨ ਨੇ ਪਾਗਲ ਕਰ ਦਿੱਤਾ। ਇੰਜ ਇੱਕ ਸ਼ੁਗਲ ਜੀ ਨੇ ਵੀ ਆ ਕੇ ਦੱਸਿਆ, ਉਹਦੀ ਮਾਂ ਇੰਜ ਕਹਿੰਦੀ ਹੈ। ਮੈਂ ਕਿਹਾ ਗੱਲ ਇਹ ਹੈ, ਉਹਦੇ ਮੁੰਡੇ ਨੂੰ ਸੰਸਾਰ ਦਾ ਸਭ ਤੋਂ ਵੱਡਾ ਪਰਮਾਤਮਾ ਨੇ ਸਿਆਣਾ ਕਰ ਦਿੱਤਾ, ਗੁਰੂ ਨੇ ਸਿਆਣਾ ਕਰ ਦਿੱਤਾ। ਅਸੀਂ ਕੀ ਉਹਨੂੰ ਜੋ ਹੈ ਪਾਗਲ ਕਰਨਾ ਸੀ, ਤੇ ਮੈਂ ਕਿਹਾ ਹੁਣ ਉਸ ਪਾਗਲ ਕੋਲੋਂ ਮੈਨੂੰ ਪੁੱਛਣਾ ਪਏਗਾ, ਇਹ ਪਾਗਲਪਣਾ ਕਿਵੇਂ ਮਿਲਦਾ, ਮੈਨੂੰ ਵੀ ਮਿਲੇ। ਉਸ ਪਾਗਲ ਕੋਲ ਮੈਨੂੰ ਇਹ ਪੁੱਛਣਾ ਪਏਗਾ, ਉਹ ਮਾਂ ਮੈਨੂੰ ਮਿਲੀ, ਉਹਦਾ ਚਿਹਰਾ ਬਦਲਿਆ ਹੋਇਆ, ਹਮੇਸ਼ਾ ਖੁਸ਼ ਮਿਲਦੀ ਸੀ। ਮੁੰਡਾ ਜਦ ਉਸਦਾ ਸਮਾਧੀ ਲੀਨ ਹੋ ਗਿਆ, ਔਖੀ ਹੋ ਕੇ ਮੈਨੂੰ ਮਿਲੀ, ਕਹਿ ਤੇ ਕੁਛ ਨਾ ਸਕੀ, ਪਰ ਮੈਂ ਉਹਦਾ ਚਿਹਰਾ ਪੜ ਲਿਆ। ਇਹਨੂੰ ਗਿਲਾ ਮੇਰੇ ਤੇ, ਪਤਾ ਨਹੀਂ ਕੀ ਸਿਖਾਉਂਦਾ ਰਿਹਾ, ਇਹਨੂੰ ਕੀ ਦੱਸਦਾ ਰਿਹਾ ਸੀ। ਉਹ ਤੇ ਕੁਛ ਨਾ ਬੋਲੀ, ਪਰ ਮੈਂ ਬੋਲਿਆ ਸੀ। ਮੈਂ ਕਿਹਾ ਮਾਂ ਤੂੰ ਕੁਝ ਐਸੀ ਅਸੀਸ ਕਰ, ਉਹਦਾ ਜਿਹੜਾ ਪਾਗਲਪਣ ਹੈ ਨਾ, ਮੈਨੂੰ ਮਿਲ ਜਾਵੇ। ਲੋਕੀ ਮੈਨੂੰ ਗਿਆਨੀ ਕਹਿੰਦੇ ਨੇ, ਉਹਦਾ ਪਾਗਲਪਣ ਮੈਨੂੰ ਮਿਲ ਜਾਏ ਤੇ ਕਿਸੇ ਖੁਸ਼ਕਿਸਮਤ ਨੂੰ ਮਿਲਦਾ, ਇਹ ਤੇ ਕਿਸੇ ਬਾਗਾਂ ਵਾਲਿਆਂ ਨੂੰ ਮਿਲਦਾ, ਇਹ ਤੇ ਕਿਸੇ ਕਿਸਮਤ ਵਾਲੇ ਨੂੰ ਮਿਲਦਾ। ਅੱਜ ਭਾਵੇਂ ਉਹ ਗੁੰਮਨਾਮ ਗਿਆ, ਕਿਉਂਕਿ ਸਮਾਜ ਵਿੱਚ ਨਹੀਂ ਆਉਂਦਾ, ਸੰਗਤ ਵਿੱਚ ਵੀ ਨਹੀਂ ਆਉਂਦਾ, ਅੱਠੇ ਪੈਰ ਗੁਰੂ ਦਾ ਰੂਪ ਹੋ ਗਿਆ, ਗੁਰਦੁਆਰੇ ਨਹੀਂ ਆਉਂਦਾ। 2 ਵਜੇ ਉੱਠ ਕੇ ਆਪਣੀ ਮਸਤੀ ਸਮਾਧੀ 'ਚ ਲੀਨ ਰਹਿ ਜਾਂਦਾ, ਅਤੇ ਦਿਨ ਹੋ ਗਿਆ, 2 ਫੁਲਕੇ ਲੈ ਕੇ ਗੰਗਾ ਤੋਂ ਪਾਰ ਨਿਕਲ ਜਾਂਦਾ, ਸਾਰਾ ਦਿਨ ਉੱਥੇ। ਕੋਰੋਨਾ ਦਾ ਕੰਮ ਧੰਦਾ ਕਰਨ ਵਾਲਾ ਕਹਿੰਦਾ ਮੈਂ ਕੀ ਕਰਨਾ, ਲੋੜ ਨਹੀਂ ਮੈਨੂੰ, 7 ਪੀੜ੍ਹੀਆਂ ਖਾਵਾਂ, ਮਸਤੀ 'ਚ ਹੀ ਰਹਿੰਦਾ। ਹਿੰਦੂ ਜੈਨੀ ਲੋਕ ਉਹਨੂੰ ਸੰਤ ਕਰਕੇ ਕਹਿੰਦੇ ਨੇ। ਇਸ ਤਰ੍ਹਾਂ ਦੇ 2 ਜੀਵੜੇ ਮੈਂ ਇੰਦੌਰ ਦੇਖੇ, ਨਾਲ ਦੇ ਸਾਥੀਆਂ ਨੂੰ ਮਿਲਾਉਂਦਾ ਰਹਿੰਦਾ ਮੈਂ, ਪਤੀ ਪਤਨੀ ਨੇ ਦੋਵੇਂ ਰੰਗੇ। ਇਸ ਤਰ੍ਹਾਂ ਇੱਕ ਵਿਅਕਤੀ ਮੈਂ ਬੰਬੇ ਦੇਖਿਆ, ਟੈਕਸੀ ਡਰਾਈਵਰ ਸੀ, ਹੱਦ ਹੋ ਗਈ। ਉਹਨੂੰ ਦੇਖ ਕੇ ਵੀ ਮੈਨੂੰ ਈਰਖਾ ਹੋਈ ਸੀ, ਕਾਰਨ ਉਹ ਵੀ ਮੇਰੇ ਕੋਲ ਪੜਦਾ ਸੀ। ਸਾਰੀ ਦੁਨੀਆ ਦਾ ਭਰਮਣ ਕਰਕੇ ਇਹਨਾਂ 2 ਹੱਥਾਂ ਦੀਆਂ ਉਂਗਲੀਆਂ ਤੇ ਉਹ ਬੰਦੇ ਗਿਣੇ ਜਾ ਸਕਦੇ ਨੇ ਜੋ ਜੁੜ ਗਏ, ਜੋ ਰੋਸ਼ਨ ਹੋ ਗਏ, ਜੋ ਰੋਸ਼ਨੀ ਦੇ ਮੀਨਾਰ ਹੋ ਗਏ। ਬਾਕੀ ਤਾਂ ਕੁਛ ਨਹੀਂ, ਔਖੇ ਨਾ ਹੁਣ ਮੈਂ ਕੋਈ ਤੋਹੀਨ ਨਹੀਂ ਕਰ ਰਿਹਾ। ਜਨ ਨਾਨਕ ਕੋ ਟਨਵੇਂ ਕਿਨੂੰ, ਗੁਰਮੁਖ ਹੋਏ ਪਹਿਚਾਣ, ਤੇ ਸੰਤ ਦੀ ਪਹਿਚਾਣ ਕੌਣ ਕਰੇਗਾ। ਇਹ ਵੱਡ ਉੱਚਾ ਹੋਵੇ ਕੋਏ, ਇਸ ਉੱਚੇ ਕੋ ਜਾਣੇ ਸੋਏ। ਬੰਬੇ ਦੇ ਇੱਕ ਮਾਤਾ ਮੈਨੂੰ ਕਹਿਣ ਲੱਗੀ, ਮਸਕੀਨ ਜੀ, ਅੱਜ ਦੇ ਯੁੱਗ ਦੇ ਅਵਤਾਰੀ ਪੁਰਸ਼ ਸਾਈਂ ਬਾਬਾ ਨੇ, ਅੱਜ ਦੇ ਅਵਤਾਰ ਨੇ। ਮੈਂ ਕਿਹਾ ਤੂੰ ਕਿਹੜੇ ਮੀਟਰ ਨਾਲ ਵੇਖ ਲਿਆ, ਇਹ ਅਵਤਾਰ ਹੈ? ਮੈਨੂੰ 40 ਸਾਲ 45 ਸਾਲ ਹੋ ਗਏ ਨੇ ਕਥਾ ਕਰਦੇ ਆ, ਦਿਨ ਰਾਤ ਕਿਸੇ ਲਾਈਨ ਚ ਚੱਲਦੇ, ਮੈਨੂੰ ਸਮਝ ਨਹੀਂ ਆਈ ਅਵਤਾਰ ਦੀ, ਤੂੰ ਕਿਵੇਂ ਸਮਝ ਲਿਆ, ਕਿਹੜੇ ਮੀਟਰ ਨਾਲ ਉਹਨੂੰ ਨਾਪਿਆ, ਕਿਹੜੀ ਦੂਰਬੀਨ ਨਾਲ ਤੇ ਖੁਰਦਬੀਨ ਨਾਲ ਉਹਨੂੰ ਵੇਖਿਆ। ਮੈਨੂੰ ਕਹਿਣ ਲੱਗੇ ਉਹਦੇ ਕੇਸਾਂ ਚੋਂ ਰਾਖ ਨਿਕਲਦੀ, ਉਹਦੇ ਹੱਥਾਂ ਚੋਂ ਘੜੀਆਂ ਨਿਕਲਦੀਆਂ, ਉਹਦੇ ਹੱਥਾਂ ਚੋਂ ਫੁੱਲ ਨਿਕਲਦੇ ਨੇ। ਮੈਂ ਕਿਹਾ ਇੱਥੇ ਜਾਦੂ ਸਤਿਕਾਰ ਵੀ ਕਰਦਾ, ਇੱਥੇ ਗੋਗਿਆ ਪਾਸ਼ਾ ਵੀ ਕਰਦਾ ਹੁੰਦਾ ਸੀ, ਦੂਰ ਕਿਉਂ ਜਾਵੋ? ਮੈਂ ਕਿਧਰੇ ਇਸ ਤਰ੍ਹਾਂ ਦੇ ਜਾਦੂਗਰੀ ਨੂੰ ਪਖੰਡ ਗਿਆ ਤੇ ਗੋਗੀਆ ਪਾਸ਼ਾ ਨੇ ਮੈਨੂੰ ਇੱਕ ਪਾਸ ਭਿਜਵਾਇਆ। ਬਹੁਤ ਪੁਰਾਣੀ ਗੱਲ ਹੁਣ ਤੇ ਰਿਹਾ ਨੇ, ਕਹਿੰਦੇ ਕਿ ਮਸਕੀਨ ਨੂੰ ਜ਼ਰੂਰ ਲਿਆ ਮੇਰੇ ਕਰਤੱਵ ਦਿਖਾਉਣ ਵਾਸਤੇ। ਰੱਬ ਦੀ ਨੇਤ 7 ਤੋਂ ਲੈ ਕੇ 8 ਵਜੇ ਤੱਕ ਉਸਨੇ ਸ਼ੋਅ ਦਿਖਾਉਣਾ ਸੀ, ਹਾਲ ਭਰਿਆ ਹੋਇਆ। ਮੈਂ ਵੀ 25-30 ਸਾਲ ਇਹ ਵੀ ਪੁਰਾਣੀ ਗੱਲ, ਮੈਂ ਕਿਹਾ ਦੇਖਦੇ ਹਾਂ। ਕਹਿੰਦਾ ਜੋ ਹੈ ਰੱਬੀ ਕ੍ਰਿਸ਼ਮੇ ਦਿਖਾਵਾਂਗਾ। ਪਹੁੰਚਿਆ ਮੈਂ, 8 ਵਜ ਗਏ, ਸਟੇਜ ਤੇ ਆਇਆ ਹੀ ਨਾ, 9 ਵਜ ਗਏ, ਲੋਕਾਂ ਨੇ ਹੁਣ ਸ਼ੋਰ ਮਚਾਉਣਾ ਸ਼ੁਰੂ ਕੀਤਾ। 2 ਘੰਟਿਆਂ ਦਾ ਇੰਤਜ਼ਾਰ ਬੜੀ ਗੱਲ ਹੁੰਦੀ, ਕੋਈ 10ਵੀਂ ਸਦੀ ਬੰਦੇ ਤੇ ਉੱਠ ਕੇ ਚਲੇ ਵੀ ਗਏ ਸਨ। ਮੈਂ ਵੀ ਮਨ ਬਣਾਇਆ ਚਲੀ ਗਏ, ਇਤਨੇ ਸ਼ੋਅ ਸਟੇਜ ਤੇ ਆ ਗਿਆ, ਸਾਰਿਆਂ ਨੇ ਰੋਲਾ ਪਾਇਆ, ਸ਼ੋਅ 7 ਵਜੇ ਆਉਣਾ ਸੀ, ਤੂੰ 9 ਵਜੇ ਆਇਆ, ਇਹ ਜ਼ੁਲਮ ਹੈ, ਇਤਨਾ ਇੰਤਜ਼ਾਰ ਕਰਾਇਆ। ਕਹਿੰਦਾ ਨਹੀਂ, 7 ਹੀ ਵਜੇ, ਤੁਸੀਂ ਆਪਣੀ ਘੜੀਆਂ ਦੇਖ ਲਓ। ਜਦ ਸਾਰਿਆਂ ਨੇ ਘੜੀਆਂ ਵੇਖੀਆਂ ਤੇ 7, ਕਹਿੰਦੇ ਅੱਜ ਇਤਨਾ ਹੀ ਦਿਖਾਇਆ, ਕੱਲ ਬਾਕੀ ਹੋਰ ਦਿਖਾਵਾਂਗਾ, ਅੱਜ ਇਤਨਾ ਹੀ। ਮੈਂ ਵੀ ਆਪਣੀ ਘੜੀ ਦੇਖਾਂ ਸਰ, ਤੇ ਜੋ ਬਾਹਰ ਨਿਕਲ ਕੇ ਆਇਆ ਤੇ ਘੜੀ ਤੇ 9:15। ਮੈਂ ਤਾਂ ਸਮਝ ਨਹੀਂ ਆ, ਆ ਖੇਡ ਸਮਝ ਨਹੀਂ ਆ। ਇਹ ਗੋਗੀਆ ਪਾਸ਼ਾ ਦੀ ਗੱਲ ਮੈਂ ਕਰਦਾ, ਅੱਜ ਕੱਲ੍ਹ ਜਾਦੂ ਸਦਕਾਰ ਹੈ, ਹੋਰ ਵੀ ਯੂਰਪ ਦੇ ਚ ਵੀ ਇਸ ਤਰ੍ਹਾਂ ਦੇ ਕਈ ਨੇ। ਉਹ ਮਾਂ ਮੈਨੂੰ ਕਹਿਣ ਲੱਗੀ, ਅੱਜ ਦੇ ਯੁੱਗ ਦੇ ਇਹ ਅਵਤਾਰੀ ਪੁਰਸ਼ ਨੇ। ਮੈਂ ਕਿਹਾ ਤੂੰ ਕਿਹੜੇ ਮੀਟਰ ਨਾਲ ਵੇਖ ਲਿਆ ਅਵਤਾਰੀ ਪੁਰਸ਼ ਨੇ? ਫੇਸਾਂ ਚੋਂ ਰਾਖ ਨਿਕਲਦੀ, ਤਸਵੀਰ ਚੋਂ ਰਾਖ ਨਿਕਲਦੀ ਹੈ। ਮੈਂ ਕਿਹਾ ਰਾਖ ਦੇ ਦਰਸ਼ਨ ਕਰਨੇ ਨੇ ਤੇ ਅਜੇ ਵੀ ਭਾਰਤ ਦੇ ਪਿੰਡਾਂ ਚ ਲੋਕੀ ਲੱਕੜਾਂ ਜਲਾਉਂਦੇ ਨੇ, ਕੋਇਲੇ ਜਲਾਉਂਦੇ, ਚੁੱਲ੍ਹਿਆਂ ਚ ਬਥੇਰੀ ਰਾਖ ਪਈ ਹੈ, ਘਰ ਘਰ ਪਈ ਹੈ, ਕਰ ਲੈ ਦਰਸ਼ਨ। ਅਵਤਾਰ ਕੇ ਉਸ ਨੂੰ ਕਹਿੰਦੇ ਜੋ ਕਿਸੇ ਨੂੰ ਨੂਰ ਬਣਾ ਦੇ, ਕਿਸੇ ਨੂੰ ਚਾਨਣ ਬਣਾ ਦੇ। ਹੱਥਾਂ ਚੋਂ ਰਾਖ ਨਿਕਲਦੀ, ਕੇਸਾਂ ਚੋਂ ਰਾਖ ਨਿਕਲਦੀ ਹੈ। ਇਹ ਤੇ ਨਾ ਤੱਕ ਚੇਟਕ ਕੀਏ ਕੁਕਾਜਾ, ਪ੍ਰਭ ਲੋਕ ਅਨਕੇ ਆਵਤ ਲਾਜ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਦੇ ਕਰਤੱਵ ਦਿਖਾਉਂਦੇ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਕ ਅਨਕੇ ਆਵਤ ਰਾਜਾ। ਕਿਸੇ ਵਿਸ਼ੇਸ਼ ਤਰ੍ਹਾਂ ਦੇ ਮੰਤਰ ਦੇ ਚ ਆਪਣਾ ਮਨ ਟਿਕਾ ਲੈਣਾ, ਇਹਦੇ ਨਾਲ ਰਿੱਧੀ ਸਿੱਧੀ ਤੇ ਮਿਲ ਜਾਂਦੀ ਹੈ, ਐਸੀ ਕੋਈ ਗੱਲ ਨਹੀਂ ਹੈ। ਪਰ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨਾਏ। ਕੋਈ ਭੰਨ ਕਰਕੇ ਰੁਕ ਜਾਂਦਾ, ਕੋਈ ਰੂਪ ਕਰਕੇ ਰੁਕ ਜਾਂਦਾ, ਕੋਈ ਪ੍ਰਭਤਾ ਕਰਕੇ ਰੁਕ ਜਾਂਦਾ, ਕੋਈ ਰਿੱਧੀਆਂ ਸਿੱਧੀਆਂ ਕਰਕੇ ਰੁਕ ਜਾਂਦਾ। ਸਤਿਗੁਰ ਦਾ ਵਾਕ ਹੈ, ਪਹਿਲੀ ਰੁਕਾਵਟ ਕੀ ਹੈ? ਧਨ ਸੰਪਦਾ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ, ਮਤ ਦੇਖ ਭੋਲਾ ਵਿਸਰੇ। ਤੇਰਾ ਚੇਤਨ ਮੋਤੀਆਂ ਦੇ ਮਹਿਲ ਤੇ ਨਹੀਂ ਆਉਂਦੇ, ਲੋਕੀ ਇੱਟਾਂ ਦੇ ਮੈਲੇ ਚ ਫਸ ਕੇ ਰਹਿ ਜਾਂਦੇ। ਮੋਤੀਆਂ ਦੀ ਦੀਵਾਰ ਬਣਾਉਣੀ, ਫਰਸ਼ ਬਣਾਉਣੇ, ਇਹ ਤੇ ਔਖਾ ਕੰਮ ਹੈ, ਲੋਕੀ ਸੰਗ ਮਰਮਰ ਦੇ ਚ ਫਸੇ ਪਏ ਨੇ, ਮਾਰਬਲ ਦੇ ਚ ਫਸ ਕੇ ਰਹਿ ਗਏ। ਇਹਨਾਂ ਹੀ ਬਿਲਡਿੰਗਾਂ ਨੇ ਰੋਕ ਦਿੱਤਾ, ਇਹਨਾਂ ਹੀ ਮਹਿਲਾਂ ਨੇ ਰੋਕ ਦਿੱਤਾ। ਧਨ ਸੰਪਦਾ ਇਹ ਪਹਿਲੀ ਰੁਕਾਵਟ ਹੈ। ਦੂਸਰੀ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾ, ਮੋਹਣੀ ਮੁਖਮਣੀ ਸੋਏ, ਕਰੇ ਰੰਗ ਪਸਾ, ਮਤ ਦੇਖ ਭੂਲਾ ਵਿਸਰੇ। ਤੇਰਾ ਚੇਤਨਾ ਦੂਸਰੀ ਰੁਕਾਵਟ ਹੈ, ਇਸਤਰੀ ਲਈ ਪੁਰਸ਼, ਪੁਰਸ਼ ਲਈ ਇਸਤਰੀ, ਵਿਪਰੀਤ ਦੀ ਕਸ਼ਿਸ਼ ਦੇ ਜਿੰਦ। ਤੀਸਰੀ ਰੁਕਾਵਟ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ। ਜੇ ਧਨ ਨੇ ਵੀ ਨਹੀਂ ਰੋਕਿਆ, ਰੂਪ ਨੇ ਵੀ ਨਹੀਂ ਰੋਕਿਆ, ਤੇ ਜਪ ਤਪ ਕਰ ਰਿਹਾ, ਨਾਮ ਜਪ ਰਿਹਾ, ਨਹੀਂ ਰੁਕਿਆ ਧਨ ਕਰਕੇ, ਧਨ ਨੇ ਨਹੀਂ ਰੋਕਿਆ, ਭਾਵੇਂ ਕਰੋੜਾਂ ਦਾ ਧਨ, ਅਰਬਾਂ ਦਾ ਧਨ, ਰੂਪ ਨੇ ਵੀ ਨਹੀਂ ਰੋਕਿਆ, ਜਵਾਨੀ ਨੇ ਵੀ ਨਹੀਂ ਰੋਕਿਆ। ਫਿਰ ਸਿੱਧੀਆਂ ਨੇ, ਰਿੱਧੀਆਂ ਨੇ ਮਿਲਦੀਆਂ ਨੇ, ਨਾਮ ਜਪਣ ਵਾਲੇ ਅੰਮ੍ਰਿਤ ਵੇਲਾ ਜਿਹੜਾ ਉੱਠੇਗਾ, ਕੁਛ ਨਾ ਕੁਛ ਤੇ ਬਰਕਤਾਂ ਆਣਗੀਆਂ। ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦੇ ਸਦਾ ਵਸਾਏ, ਗੁਰੂ ਅਮਰਦਾਸ ਜੀ ਮਹਾਰਾਜ ਪ੍ਰਮਾਨ ਕਰਦੇ ਨੇ। ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਭਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚੇਤਨਾ ਆਵੇ ਨਾ। ਚੌਥੀ ਰੁਕਾਵਟ, ਪ੍ਰਭਤਾ ਚੌਧਰੀ ਬਣ, ਸੁਲਤਾਨ ਹੋਵਾਂ ਮੇਲ ਲਖ, ਤਖ ਰਾਖਾਂ ਭਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਵਾ, ਮਤ ਦੇਖ ਭੂਲਾ ਵਿਸਰੇ, ਤੇਰਾ ਚੇਤਨਾ ਆਵੇ ਨਾ।
ਕੋਈ ਸਮਾਧੀ ਲੀਨ ਨਹੀਂ ਹੋ ਸਕਿਆ, ਰੱਬ ਦਾ ਨਾਂ ਨਹੀਂ ਜਪ ਸਕਿਆ, ਧਨ ਨੇ ਰੋਕਿਆ ਹੋਵੇਗਾ, ਰੂਪ ਨੇ ਰੋਕਿਆ ਹੋਵੇਗਾ, ਰਿਧੀਆਂ ਸਿੱਧੀਆਂ ਨੇ ਰੋਕਿਆ ਹੋਵੇਗਾ, ਜਾਂ ਹੰਕਾਰ ਪ੍ਰਭਤਾ ਨੇ ਰੋਕਿਆ ਹੋਵੇਗਾ, ਕੁਛ ਨਾ ਕੁਛ ਤੇ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ। ਮੈਂ ਉਸ ਮਾਤਾ ਨੂੰ ਕਿਹਾ, ਦਾੜੀ ਚੋਂ ਰਾਖ ਨਿਕਲੇ, ਕੇਸਾਂ ਚੋਂ ਰਾਖ ਨਿਕਲੇ, ਤਸਵੀਰ ਚੋਂ ਨਾ ਰਾਖ ਨਿਕਲੇ, ਇਹ ਤੇ ਜਾਦੂਗਰ ਵੀ ਦਿਖਾਉਂਦੇ ਪਏ। ਕਿਸੇ ਦੀ ਜ਼ਿੰਦਗੀ ਰੋਸ਼ਨ ਹੋ ਜਾਏ, ਮੁਨੱਵਰ ਹੋ ਜਾਏ, ਚਾਨਣ ਚਾਨਣ ਹੋ ਜਾਏ, ਉਹਨੂੰ ਭਗਤ ਕਹਿੰਦੇ ਨੇ, ਸੰਗਤ ਕਹਿੰਦੇ। ਇਹ ਤੇ ਰਿਧੀਆਂ ਤੇ ਸਿੱਧੀਆਂ ਨੇ, ਪਰ ਆਮ ਬੰਦਿਆਂ ਤੇ ਇਸੇ ਦਾ ਹੀ ਪ੍ਰਭਾਵ ਪੈਂਦਾ। ਇਸ ਵਾਸਤੇ ਮੈਂ ਅਰਜ਼ ਕਰਾਂ, ਸੰਤ ਹੀ ਸੰਤ ਨੂੰ ਸਮਝਦਾ, ਦੂਸਰਾ ਨਹੀਂ, ਭਗਤ ਹੀ ਭਗਤ ਨੂੰ ਸਮਝਦਾ। ਇਤਨਾ ਸਾਰਾ ਬਨਾਰਸ ਸੀ, ਇੱਕ ਨੇ ਵੀ ਕਬੀਰ ਨੂੰ ਨਾ ਸਮਝਿਆ, ਸਾਰੇ ਕਹਿਣ ਪਾਗਲ ਹੈ। ਹੁਣ ਕਬੀਰ ਨੂੰ ਕੋਈ ਸਮਝੇ, ਸੰਤ ਹੀ ਸਮਝੇ, ਭਗਤ ਸਮਝੇ। ਕਠਿਨ ਹੈ ਸੰਤ ਹੋਣਾ, ਕੋਈ ਕਰੋੜਾਂ ਚ ਇੱਕ ਕਰਦਾ। ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਵਾਕ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ, ਖੁਲਾਸਾ ਮੈਂ ਸ਼ਾਮੀ ਕਰਾਂਗਾ, ਮੈਂ ਅੱਜ ਵੀ ਭੂਮਿਕਾ ਚ ਹੀ ਫਸਿਆ ਰਹਿ ਗਿਆ। ਸਾਹਿਬ ਕਹਿੰਦੇ ਨੇ, ਹੇ ਪ੍ਰਭੂ, ਤੇਰੇ ਮਾਰਗ ਤੇ ਮੈਂ ਚੱਲਿਆ ਇਸ ਤਰ੍ਹਾਂ ਜਿਵੇਂ ਕਿਸੇ ਬੱਚੇ ਨੇ ਅੱਜ ਹੀ ਚੱਲਣਾ ਸਿੱਖਿਆ। ਗੁਰੂ ਅਰਜਨ ਦੇਵ ਜੀ